दंडौत बंदन अनेक बार सर्व कला समरथ डोलन ते राखो प्रभु नानक दे कर हथ जाही कुल ते प्रगट होए ताही कुल को नाम पुन द्वादश गोरिंद को मेरी है प्रणाम। परम सतिकार योग सतगुरु जी दी साजी निवाजी साध संगत गरीब नवाज सतगुरु जगजीत सिंह सच्चे पातशाह जी दी अपार बख्शिश द्वारा गुरु चरणा विच इस महान पवित्र तपो भूमि ते एकत्र हो के नाम दा सिमरन कर रही साध संगत सरबत माई भाई अपनी और दास दी हाजरी सतगुरु जी दे पावन पवित्र चरणा विच लवाउण वास्ते एक बार गज के कहो धन श्री गुरु नानक देव सच्चे पातशाह। सरबत माई भाई थोड़ा होर जतन करो गज के कहो धन श्री गुरु गोबिंद सिंह सच्चे पातशाह जी। जिन एह थान सुहाया दे महावाक अनुसार भैणी नगर नूं भाग लाउण वाले महान सतगुरु बारहवें नानक दे पावन चरणा विच सिर चुकाउंदे होए सरबत माई भाई गज के कहो धन श्री सतगुरु राम सिंह सच्चे पातशाह जी। जिन्हां ने साढ़े ते महान कृपा कीती है बख्शिश कीती है कलूकाल दे इस भयंकर समय विच सानू जुड़ बैठ के नाम सिमरन करन दा अपने जीवन आदर्श बारे कुछ सोचण दा विचारण दा हर जस कथा कीर्तन करन तथा श्रवण करन दा ए शुभ अवसर बख्शिश कीता है सरबत माई भाई गज के कहो धन श्री सतगुरु जगजीत सिंह सच्चे पातशाह जी। सतसंगियो जिस तरह मैं कल भी अर्ज कीती सी कि नाम नू इस जीवन दा आधार मन्या गया है नाम तो बिना जीवन व्यर्थ है नाम तो बिना जीवन पशु पंछियां दे जीवन नालों भी निखिध जीवन है क्योंकि बाबा फरीद जी कहिंदे ने कि पशु पंछी भी परमेश्वर दा नाम जपदे हन अपने खसम दा नाम चेते रखदे ने पर जेड़े मनुख हो के नाम चेते नहीं रखदे ओ पशु पंछियां नालों भी अति माड़े हन अति बुरे हन। बाबा फरीद जी कहिंदे ने फरीदा हाओ बलिहारी तिन पंखियां जंगल जिन्ना वास कक्कर चुगन थल वसन रब ना छोड़न पास। गुरु नानक देव सच्चे पातशाह जी भी इस दे बारे फरमान करदे ने कि पशु मिले चंगयाईया खाड़ खाव है अमृत देह नाम विहूणे आदमी त्रिग जीवन कर्म करे है भाव पशुआं अते पंछियां नालों भी ये मनुखा जन्म भैड़ा है बुरा है जे इस दे विच ਨਾਮ ਨਹੀਂ ਮਨੁੱਖ ਦੇ ਹਿਰਦੇ ਵਿੱਚ, ਜੀਵ ਦੇ ਹਿਰਦੇ ਵਿੱਚ ਵੱਸਿਆ ਤਾਂ। ਇਸ ਵਾਸਤੇ ਸਤਸੰਗੀਓ, ਸਾਡਾ ਸਾਰਿਆਂ ਦਾ ਮੁੱਖ ਮਨੋਰਥ, ਸਾਡਾ ਇੱਥੇ ਸੰਸਾਰ ਵਿੱਚ ਆਉਣ ਦਾ ਆਦਰਸ਼ ਹੈ ਨਾਮ ਜਪਣਾ। ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ, ਅਤੇ ਜਿਸ ਜੀਵਨ ਵਿੱਚ ਨਾਮ ਆ ਜਾਵੇ ਉਹ ਜੀਵਨ ਸਫਲਾ ਹੋ ਜਾਂਦਾ। ਉਸ ਜੀਵਨ ਨੂੰ ਚਾਰ ਚੰਨ ਲੱਗ ਜਾਂਦੇ ਨੇ ਔਰ ਉਹ ਜੀਵਨ ਇੱਕ ਸਦੀਵੀ ਜੀਵਨ ਹੁੰਦਾ। ਉਸ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ ਜਿੱਥੇ ਬੁਢਾਪਾ ਨਹੀਂ, ਜਿੱਥੇ ਦੁੱਖ ਨਹੀਂ, ਜਿੱਥੇ ਰੋਗ ਨਹੀਂ, ਜਿੱਥੇ ਸੋਗ ਨਹੀਂ, ਜਿੱਥੇ ਚਿੰਤਾ ਨਹੀਂ, ਕੇਵਲ ਆਨੰਦ ਹੀ ਆਨੰਦ ਹੈ। ਪਰ ਇਹ ਪ੍ਰਾਪਤੀ ਨਾਮ ਜਪ ਕੇ ਹੀ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ ਵੀ ਹੋਈ ਹੈ। ਪਰ ਸਤਸੰਗੀਓ, ਗੁਰਬਾਣੀ ਵਿੱਚ ਜਿੱਥੇ ਇਹ ਵਾਰ ਵਾਰ ਹੁਕਮ ਕੀਤਾ ਗਿਆ ਕਿ ਇਸ ਸੰਸਾਰ ਵਿੱਚ ਆਣ ਕੇ ਮਨੁੱਖ ਨੂੰ ਇਸ ਜੀਵਨ ਦੇ, ਇਸ ਦੇਹੀ ਦੇ ਖੇਤ ਵਿੱਚ ਨਾਮ ਦਾ ਬੀਜ ਬੀਜਣਾ ਚਾਹੀਦਾ, ਉੱਥੇ ਨਾਲ ਦੀ ਨਾਲ ਉਸ ਬੀਜ ਦੇ ਬਾਰੇ ਖੇਤ ਦੀ ਤਿਆਰੀ, ਉਸ ਦੀ ਪਰਵਰਿਸ਼ ਕਰਨ ਵਾਸਤੇ, ਉਸ ਦੀ ਸਾਂਭ ਸੰਭਾਲ ਕਰਨ ਵਾਸਤੇ ਕੀ ਯਤਨ ਕਰਨਾ, ਇਹਦੇ ਬਾਰੇ ਸਾਰਾ ਕੁਝ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਿਖਿਆ। ਕਿਉਂਕਿ ਬਾਬਾ ਕਬੀਰ ਜੀ ਬੜਾ ਸੁੰਦਰ ਬਚਨ ਕਰਦੇ ਨੇ, ਉਹ ਕਹਿੰਦੇ ਨੇ ਕਿ ਇੱਕ ਅੰਬ ਦੀ ਮਿਸਾਲ ਦਿੱਤੀ ਹੈ, ਉਹਨਾਂ ਨੇ ਫਲ ਦੀ ਮਿਸਾਲ ਦਿੱਤੀ ਹੈ। ਇੱਕ ਫਲ ਬਗੀਚੇ ਵਿੱਚ ਲੱਗਦਾ ਹੈ, ਅਤੇ ਬਗੀਚੇ ਵਿੱਚ ਲੱਗਿਆ ਹੋਇਆ ਫਲ ਸਾਰਿਆਂ ਨੂੰ ਆਪਣੇ ਵੱਲ ਖਿੱਚਦਾ, ਸਾਰਿਆਂ ਨੂੰ ਉਸਦੀ ਕਸ਼ਿਸ਼ ਹੁੰਦੀ ਹੈ ਕਿ ਬੜਾ ਸੁੰਦਰ ਫਲ ਲੱਗਿਆ। ਪਰ ਬਹੁਤ ਵਾਰੀ ਵੇਖਣ ਵਿੱਚ ਆਇਆ ਕਿ ਬੂਟੇ ਨੂੰ ਬੂਰ ਤਾਂ ਪੈਂਦਾ, ਫੁੱਲ ਤਾਂ ਪੈਂਦੇ ਨੇ, ਪਰ ਫੁੱਲ ਤੋਂ ਬਾਅਦ ਫਲ ਨਹੀਂ ਲੱਗਦਾ। ਜੇ ਫਲ ਲੱਗ ਜਾਂਦਾ ਤਾਂ ਉਹ ਸਾਰਿਆਂ ਨੂੰ ਚੰਗਾ ਵੀ ਲੱਗਦਾ, ਅਤੇ ਬਾਅਦ ਵਿੱਚ ਹਨੇਰੀ ਆ ਜਾਂਦੀ ਹੈ ਅਤੇ ਉਹ ਹਨੇਰੀ ਨਾਲ ਧਰਤੀ 'ਤੇ ਡਿੱਗ ਪੈਂਦਾ। ਥੋੜ੍ਹਾ ਹੋਰ ਵੱਡਾ ਹੁੰਦਾ, ਚਿੜੀਆਂ, ਕਾਂ, ਤੋਤੇ ਆਦਿਕ ਜਾਨਵਰ ਜਿਹੜੇ ਨੇ ਉਸ ਨੂੰ ਠੁੰਗ ਦਿੰਦੇ ਨੇ, ਅਤੇ ਉਹ ਫਲ ਜਿਹੜਾ ਹੈ ਆਪਣੇ ਮੂਲ ਸਰੋਤ ਨਾਲ ਜੁੜਿਆ ਹੋਇਆ, ਟਾਹਣੀ ਨਾਲ ਜੁੜਿਆ ਹੋਇਆ, ਰੁੱਖ ਨਾਲ ਜੁੜਿਆ ਹੋਇਆ ਵੀ ਗਲ ਜਾਂਦਾ, ਖਰਾਬ ਹੋ ਜਾਂਦਾ। ਉਸ ਤੋਂ ਬਾਅਦ ਕਈ ਵਾਰ ਵੇਖਣ 'ਚ ਆਇਆ ਕਿ ਪੱਕਾ ਅੰਬ ਜਿਹੜਾ ਹੈ, ਪੱਕਾ ਫਲ ਜਿਹੜਾ, ਉਹ ਵੀ ਧਰਤੀ 'ਤੇ ਡਿੱਗ ਪੈਂਦਾ। ਪਰ ਪ੍ਰਵਾਨ ਕਿਹੜਾ ਚੜ੍ਹੇਗਾ, ਜਿਹੜਾ ਹਨੇਰੀਆਂ ਤੋਂ ਬਚ ਜਾਵੇਗਾ, ਜਿਹੜਾ ਰੋਗਾਂ ਤੋਂ ਬਚ ਜਾਵੇਗਾ, ਜਿਹੜਾ ਮੀਂਹ ਤੋਂ ਬਚ ਜਾਵੇਗਾ, ਜਿਹੜਾ ਸੱਟ ਲੱਗਣ ਤੋਂ ਬਚ ਜਾਵੇਗਾ, ਜਿਹੜਾ ਪੰਛੀਆਂ ਤੋਂ ਬਚ ਜਾਵੇਗਾ, ਜਿਹੜਾ ਚੋਰਾਂ ਤੋਂ ਬਚ ਜਾਵੇਗਾ, ਉਹ ਜਾ ਕੇ ਆਪਣੇ ਖਸਮ ਦੇ ਹੱਥਾਂ ਵਿੱਚ ਪ੍ਰਾਪਤ ਹੋਵੇਗਾ, ਵਿਰਲਾ ਹੈ, ਸਾਰੇ ਨਹੀਂ। ਇਸ ਵਾਸਤੇ ਸਤਸੰਗੀਓ, ਸਤਿਗੁਰੂ ਸੱਚੇ ਪਾਤਸ਼ਾਹ ਨੇ, ਬਾਬਾ ਕਬੀਰ ਜੀ ਕਹਿੰਦੇ ਨੇ, ਜਾਏ ਪਹੁੰਚ ਹੈ ਖਸਮ ਕਹੋ ਜੋ ਬੀਚ ਨਾ ਖਾਹੀ ਕਾਂਬ। ਜੇ ਵਿੱਚ ਹੀ ਕਾਂ ਆਦਿਕ ਜਾਨਵਰ ਨਾ ਖਾ ਜਾਣ ਤਾਂ ਉਹ ਹੀ ਆਪਣੇ ਖਸਮ ਨੂੰ ਆਪਣੇ ਮਾਲਕ ਦੇ ਹੱਥਾਂ ਵਿੱਚ ਪਹੁੰਚ ਸਕਦਾ ਅਤੇ ਉਸਦੀ ਖੁਸ਼ੀ ਪ੍ਰਾਪਤ ਕਰ ਸਕਦਾ ਹੈ। ਇਸ ਵਾਸਤੇ ਮੈਂ ਇਹ ਅਰਜ਼ ਕੀਤੀ ਸੀ ਕਿ ਸੰਸਾਰ ਵਿੱਚ ਆਣ ਕੇ ਨਾਮ ਜਪਣ ਵਾਸਤੇ, ਨਾਮ ਦਾ ਬੀਜ ਬੀਜਣ ਵਾਸਤੇ, ਸਭ ਤੋਂ ਪਹਿਲਾਂ ਇਸ ਗੱਲ ਦੀ ਜ਼ਰੂਰਤ ਹੈ ਕਿ ਪੈਲੀ ਨੂੰ ਤਿਆਰ ਕਿੱਦਾਂ ਕੀਤਾ ਜਾਵੇ। ਖੇਤੀ ਬੀਜਣ ਵਾਸਤੇ ਸਭ ਤੋਂ ਪਹਿਲਾਂ ਕੰਮ ਹੈ ਜ਼ਮੀਨ ਨੂੰ ਤਿਆਰ ਕਰਨਾ। ਜ਼ਮੀਨ ਨੂੰ ਕਿਵੇਂ ਵਾਹਿਆ ਜਾਵੇ, ਕਿੰਨਾ ਵਾਹਿਆ ਜਾਵੇ, ਉਸ 'ਤੇ ਕਿਵੇਂ ਸੁਹਾਗਾ ਫੇਰਿਆ ਜਾਵੇ, ਕੀ ਕੁਛ ਕਰਨਾ ਹੈ, ਸਾਰਾ ਕੁਛ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਿਖਿਆ। ਮੈਂ ਇਹਦੇ ਬਾਰੇ ਇੱਕ ਛੋਟੀ ਜਿਹੀ ਅਰਜ਼ ਕਰਨ ਲੱਗਿਆ ਕਿ ਸਤਸੰਗੀਓ, ਕਿਸਾਨ ਦਾ ਜੀ ਕੀਤਾ ਕਿ ਮੈਂ ਜਾ ਕੇ ਆਪਣੇ ਖੇਤ ਵਿੱਚ ਕਣਕ ਬੀਜ ਲਵਾਂ। ਕਣਕ ਬੀਜਣ ਵਾਸਤੇ ਉਸਨੇ ਬੀਜ ਚੁੱਕ ਲਿਆ ਆਪਣੇ ਸਿਰ ਉੱਤੇ, ਕਿਉਂਕਿ ਸ਼ਗਨ ਮੰਨਿਆ ਜਾਂਦਾ ਸਿਰ 'ਤੇ ਬੀਜ ਚੁੱਕ ਕੇ ਲਿਜਾਣਾ। ਸਿਰ 'ਤੇ ਚੁੱਕ ਲਿਆ ਅਤੇ ਸਾਰਿਆਂ ਨਾਲ ਸਲਾਹ ਕਰਨ ਲਈ, ਮੌਸਮ ਠੀਕ ਹੈ? ਕਹਿਣ ਲੱਗੇ ਮੌਸਮ ਬੜਾ ਵਧੀਆ। ਕਹਿਣ ਲੱਗਾ ਪੈਲੀ ਵਿੱਚ ਵੱਤਰ ਵੀ ਠੀਕ ਹੋਵੇਗਾ? ਕਹਿਣ ਲੱਗੇ ਠੀਕ ਹੈ, ਵੱਤਰ ਬਹੁਤ ਵਧੀਆ, ਵੱਤਰ ਵੀ ਠੀਕ ਹੈ, ਕਿਸਾਨ ਨੇ ਬੀਜ ਵੀ ਬਹੁਤ ਵਧੀਆ ਲਿਆ, ਖਾਦ ਵੀ ਨਾਲ ਲਈ ਹੈ ਕਿ ਖਾਦ ਪਾ ਕੇ ਅਤੇ ਫਿਰ ਉਸ ਜ਼ਮੀਨ ਨੂੰ ਬੀਜਣਾ। ਪਰ ਜਾ ਕੇ ਕੀ ਵੇਖਿਆ ਕਿ ਲਾਗੇ ਲੋਕਾਂ ਨੇ ਪਹਿਲਾਂ ਤੋਂ ਲੈ ਕੇ, ਕੋਈ 10 ਦਿਨ ਦਾ ਲੱਗਿਆ ਹੋਇਆ ਸੀ, ਕੋਈ 20 ਦਿਨ ਦਾ ਲੱਗਿਆ ਹੋਇਆ ਸੀ, ਉਹਨਾਂ ਨੇ ਪੈਲੀ ਨੂੰ ਵਾਹ ਕੇ ਜਿਹੜਾ ਉਹਦੇ ਵਿੱਚ ਘਾਹ ਉੱਗਿਆ ਹੋਇਆ ਸੀ, ਜਿਹੜੇ ਆਮ ਬੂਟੇ ਉੱਗੇ ਹੋਏ ਸਨ, ਉਹ ਵਾਹ ਕੇ ਅਤੇ ਉਹ ਸੁਕਾ ਦਿੱਤੇ ਸਨ ਪੈਲੀ ਵਿੱਚ, ਅਤੇ ਪੈਲੀਆਂ ਬਣੀਆਂ ਹੋਈਆਂ ਸਨ। ਹੁਣ ਬੀਜ ਤਾਂ ਲੈ ਗਏ, ਖਾਦ ਵੀ ਲੈ ਗਏ, ਤਿਆਰੀ ਕਰਕੇ ਗਿਆ, ਪਰ ਉੱਥੇ ਅੱਗੇ ਜ਼ਮੀਨ ਦੀ ਤਿਆਰੀ ਨਹੀਂ ਕੀਤੀ। ਅਤੇ ਘਾਹ ਬੂਟੇ ਦੇ ਵਿੱਚ ਜੇਕਰ ਉਹ ਬੀਜ ਨੂੰ ਸੁੱਟ ਆਵੇਗਾ ਤਾਂ ਤੁਸੀਂ ਸਿਆਣੇ, ਹੁਣ ਉਹ ਕਿੰਨਾ ਕੁ ਉੱਗ ਪਵੇਗਾ? ਜੇ ਉਹ ਮਾੜਾ ਮੋਟ ਉੱਗ ਵੀ ਪਵੇਗਾ ਤਾਂ ਉਹ ਕਿੰਨਾ ਕੁ ਉਹਦਾ ਫਲ ਜਿਹੜਾ ਹੈ ਉਸਨੂੰ ਪ੍ਰਾਪਤ ਹੋ ਸਕਦਾ? ਇਸ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਸੀ ਜ਼ਮੀਨ ਦੀ ਤਿਆਰੀ ਕਰਨੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਜ਼ਮੀਨ ਦੀ ਤਿਆਰੀ ਕੀ ਹੈ, ਨਾਮ ਨੂੰ ਬੀਜਣ ਵਾਸਤੇ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਇਸ ਦੇ ਨਾਲ ਮਿਲਦਾ ਜੁਲਦਾ ਇੱਕ ਪ੍ਰਮਾਣ ਦਿੱਤਾ ਹੈ ਰਾਗ ਸੂਹੀ ਵਿੱਚ। ਗਰੀਬ ਨਿਵਾਜ ਕਹਿੰਦੇ ਨੇ, ਭਾਂਡਾ ਧੋਏ ਬੈਸ ਧੂਪ ਦੇਵਹੋ ਤੋ ਦੁੱਧੈ ਕੋ ਜਾਵਹੋ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੋ, ਜਪਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਇਹ ਹੋਰ ਦ੍ਰਿਸ਼ਟਾਂਤ ਦਿੱਤਾ ਹੈ ਦੁੱਧ ਦਾ। ਗਰੀਬ ਨਿਵਾਜ ਕਹਿੰਦੇ ਨੇ, ਦੁੱਧ ਨੂੰ ਪਾਉਣ ਵਾਸਤੇ ਪਹਿਲਾਂ ਭਾਂਡੇ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੈ। ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਸੀ, ਖੇਤੀ ਬੀਜਣ ਵਾਸਤੇ ਸਭ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਜ਼ਰੂਰੀ ਹੈ, ਇਸੇ ਤਰ੍ਹਾਂ ਦੁੱਧ ਅਤੇ ਅੰਮ੍ਰਿਤ ਪਾਉਣ ਵਾਸਤੇ ਭਾਂਡੇ ਨੂੰ ਸਾਫ਼ ਕਰਨਾ ਵੀ ਅਤਿ ਜ਼ਰੂਰੀ ਹੈ। ਇਸ ਵਾਸਤੇ ਸਤਸੰਗੀਓ, ਇਹਦੀ ਤਿਆਰੀ ਕੀ ਹੈ? ਨਾਮ ਰੂਪੀ ਬੀਜ ਕਿਸ ਖੇਤੀ ਵਿੱਚ, ਕਿਸ ਪੈਲੀ ਵਿੱਚ, ਕਿਸ ਜ਼ਮੀਨ ਵਿੱਚ ਉੱਗ ਸਕਦਾ ਅਤੇ ਉੱਗ ਹੀ ਨਹੀਂ ਸਕਦਾ, ਕਿੱਥੇ ਫਲੀਭੂਤ ਹੋ ਸਕਦਾ? ਉਹਦੇ ਵਾਸਤੇ ਜਲਵਾਯੂ ਕਿਹੋ ਜਿਹਾ ਚਾਹੀਦਾ ਅਤੇ ਜ਼ਮੀਨ ਦੀ ਤਿਆਰੀ ਕਿਹੋ ਜਿਹੀ ਚਾਹੀਦੀ ਹੈ? ਉਹਦੇ ਵਾਸਤੇ ਸਤਸੰਗੀਓ, ਸਭ ਤੋਂ ਪਹਿਲਾਂ ਚਾਹੀਦਾ ਜ਼ਮੀਨ ਦੀ ਤਿਆਰੀ ਕਰਨ ਵਾਸਤੇ, ਆਪਣੇ ਅੰਤਸ਼ਕਰਨ ਨੂੰ ਸਾਫ਼ ਕਰਨ ਵਾਸਤੇ ਆਹਾਰ ਦਾ ਸ਼ੁੱਧ ਹੋਣਾ। ਸਾਡਾ ਖਾਣਾ ਸ਼ੁੱਧ ਹੋਵੇ, ਜਿਸ ਤਰ੍ਹਾਂ ਦਾ ਸਾਡਾ ਖਾਣਾ ਹੋਵੇਗਾ ਸਤਸੰਗੀਓ, ਉਸੇ ਤਰ੍ਹਾਂ ਦਾ ਸਾਡਾ ਵਿਹਾਰ ਬਣ ਜਾਣਾ। ਕਿਉਂਕਿ ਆਹਾਰ ਤੋਂ ਮਨੁੱਖ ਦਾ ਵਿਚਾਰ ਬਣਦਾ ਅਤੇ ਵਿਚਾਰ ਹੀ ਅਸਲ ਵਿੱਚ ਮਨੁੱਖ ਦਾ ਵਿਹਾਰ ਹੈ ਅਤੇ ਆਚਾਰ ਹੈ। ਮਨੁੱਖ ਦਾ ਵਿਹਾਰ ਔਰ ਆਚਾਰ ਉੱਚਾ ਕਰਨ ਵਾਸਤੇ ਪਹਿਲਾਂ ਵਿਚਾਰਾਂ ਦਾ ਉੱਚਾ ਹੋਣਾ ਬੜਾ ਜ਼ਰੂਰੀ ਹੈ ਅਤੇ ਵਿਚਾਰ ਉੱਚੇ ਹੋਣ ਵਾਸਤੇ ਪਹਿਲਾਂ ਆਹਾਰ ਦਾ ਉੱਚਾ ਹੋਣਾ ਬੜੀ ਜ਼ਰੂਰੀ ਹੈ। ਜੇਕਰ ਆਹਾਰ ਚੰਗਾ ਨਹੀਂ, ਫਸਲ ਦੀ ਤਿਆਰੀ ਕਰਨ ਵਾਸਤੇ, ਬੀਜ ਬੀਜਣ ਵਾਸਤੇ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਨਹੀਂ ਕੀਤਾ ਗਿਆ, ਭਾਵ ਹੈ ਕਿ ਅੰਤਸ਼ਕਰਨ ਵਿੱਚ ਆਪਣੇ ਸਰੀਰ ਦੇ ਵਿੱਚ ਨਾਮ ਰੂਪੀ ਬੀਜ ਬੀਜਣ ਵਾਸਤੇ ਜੇ ਸਾਡਾ ਆਹਾਰ ਸ਼ੁੱਧ ਨਹੀਂ ਹੋਇਆ, ਸਾਡਾ ਖਾਣਾ ਸ਼ੁੱਧ ਨਹੀਂ ਹੋਇਆ, ਤਾਂ ਕਦੀ ਨਹੀਂ ਐਸਾ ਹੋ ਸਕਦਾ ਕਿ ਸਾਡਾ ਵਿਚਾਰ ਸ਼ੁੱਧ ਹੋ ਸਕੇ, ਸਾਡਾ ਆਚਾਰ ਸ਼ੁੱਧ ਹੋ ਸਕੇ, ਸਾਡਾ ਵਿਹਾਰ ਸ਼ੁੱਧ ਹੋ ਸਕੇ। ਜੇ ਸਾਡਾ ਆਚਾਰ ਵਿਹਾਰ ਅਤੇ ਵਿਚਾਰ ਸ਼ੁੱਧ ਨਹੀਂ, ਤਾਂ ਕਦੀ ਨਹੀਂ ਹੋ ਸਕਦਾ ਕਿ ਨਾਮ ਦਾ ਬੀਜ ਜਿਹੜਾ ਸਾਡੇ ਅੰਦਰ ਉੱਗ ਸਕੇ ਔਰ ਪੂਰਨ ਰੂਪ ਵਿੱਚ ਫਲੀਭੂਤ ਹੋ ਸਕੇ। ਇਸ ਵਾਸਤੇ ਸਤਸੰਗੀਓ, ਆਹਾਰ ਦਾ ਸ਼ੁੱਧ ਹੋਣਾ, ਆਹਾਰ ਦਾ ਚੰਗਾ ਹੋਣਾ ਬੜਾ ਜ਼ਰੂਰੀ ਹੈ। ਪਰ ਆਹਾਰ ਚੰਗਾ ਕਿਹੋ ਜਿਹਾ? ਆਹਾਰ ਦੀ ਚੰਗਿਆਈ ਦੋ ਗੱਲਾਂ 'ਤੇ ਨਿਰਭਰ ਕਰਦੀ ਹੈ। ਇੱਕ ਤਾਂ ਉਹ ਹੈ ਜਿਹੜਾ ਆਮ ਕਰਕੇ ਬਾਹਰੀ ਮਰਿਆਦਾ ਵਿੱਚ ਸਾਨੂੰ ਦੱਸਿਆ ਜਾਂਦਾ, ਬਾਹਰੀ ਮਰਿਆਦਾ ਵਿੱਚ ਸਾਨੂੰ ਦੱਸਿਆ ਜਾਂਦਾ ਕਿ ਮਾਸ, ਸ਼ਰਾਬ ਅਤੇ ਹੋਰ ਨਸ਼ੇ ਆਦਿਕ ਜਿੰਨੇ ਵੀ ਨੇ, ਇਹਨਾਂ ਤੋਂ ਪਰਹੇਜ਼ ਕਰਨਾ, ਇਹ ਵੀ ਆਹਾਰ ਦੀ ਸ਼ੁੱਧੀ ਹੈ। ਪਰ ਦੂਸਰੀ ਆਹਾਰ ਦੀ ਸ਼ੁੱਧੀ ਜਿਹੜੀ ਹੈ, ਉਹ ਇੱਕ ਹੋਰ ਗੱਲ ਹੈ ਜਿਹਦਾ ਆਮ ਕਰਕੇ ਪ੍ਰਚਾਰ ਨਹੀਂ ਕੀਤਾ ਜਾਂਦਾ, ਬਹੁਤ ਘੱਟ ਪ੍ਰਚਾਰ ਕੀਤਾ ਜਾਂਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਜ਼ਿਆਦਾ ਉਸ ਆਹਾਰ ਦੀ ਸ਼ੁੱਧੀ 'ਤੇ ਜ਼ੋਰ ਦਿੱਤਾ। ਭਾਵ ਹੈ ਮਾਸ ਸ਼ਰਾਬ 'ਤੇ ਕਿੰਤੂ ਕੀਤਾ, ਹੁਕਮ ਕੀਤਾ ਨਹੀਂ ਖਾਣਾ, ਨਹੀਂ ਵਰਤਣਾ, ਇਹਨਾਂ ਚੀਜ਼ਾਂ ਨੂੰ ਨਹੀਂ ਵਰਤਣਾ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤੇ ਨੇ। ਪਰ ਸਤਸੰਗੀਓ, ਬਹੁਤਾ ਜ਼ੋਰ ਜਿਹੜਾ ਹੈ ਉਹ ਆਹਾਰ ਦੀ ਸ਼ੁੱਧੀ 'ਤੇ ਇਸ ਤਰ੍ਹਾਂ ਦਿੱਤਾ ਹੈ ਕਿ ਹੱਕ ਹਲਾਲ ਦੀ ਕਮਾਈ ਕਰਕੇ ਖਾਣੀ ਹੈ, ਧਰਮ ਦੀ ਕਿਰਤ ਵਿਰਤ ਕਰਕੇ ਖਾਣੀ ਹੈ, ਪਰਾਇਆ ਹੱਕ ਨਹੀਂ ਖਾਣਾ। ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਦਿ ਸਤਿਗੁਰੂ ਆਪਣੀ ਪਵਿੱਤਰ ਬਾਣੀ ਵਿੱਚ ਹੁਕਮ ਕਰਦੇ ਨੇ। ਗਰੀਬ ਨਵਾਜ ਕਹਿੰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਗੱਲੀ ਪਿਸਤ ਨਾ ਜਾਈਐ ਛੁੱਟੈ ਸੱਚ ਕਮਾਏ। ਗਰੀਬ ਨਵਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਹਿੰਦੂ ਆਪਣੇ ਧਰਮ 'ਤੇ ਪੱਕਾ, ਉਸ ਨੇ ਧੋਤੀਆਂ ਵੀ 3 ਰੱਖੀਆਂ ਹੋਈਆਂ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਵੀ ਕਰਦਾ, ਪੂਜਾ ਵੀ ਕਰਦਾ, ਤਿਲਕ ਵੀ ਲਾਉਂਦਾ, ਗਲ ਵਿੱਚ ਜੰਜੂ ਵੀ ਪਾਇਆ ਹੋਇਆ, ਮੰਦਰ ਵੀ ਜਾਂਦਾ, ਪਾਠ ਵੀ ਕਰਦਾ ਰਮਾਇਣ ਦਾ, ਭਗਵਦ ਗੀਤਾ ਵੀ ਪੜ੍ਹਦਾ, ਪੁਰਾਣਾਂ ਦਾ ਪਾਠ ਸੁਣਦਾ ਹੈ, ਵਿਚਾਰ ਕਰਦਾ ਹੈ, ਪਰ ਸਤਸੰਗੀਓ ਸਾਰਾ ਕੁਝ ਕਰਨ ਦੇ ਬਾਵਜੂਦ ਜੇਕਰ ਇਹ ਨਹੀਂ ਕਰਦਾ, ਜੇਕਰ ਇਹ ਕੰਮ ਨਹੀਂ ਕਰਦਾ ਕਿ ਆਪਣੇ ਆਹਾਰ ਦੀ ਸ਼ੁੱਧੀ ਵਾਲੇ ਪਾਸੇ ਖਿਆਲ ਨਹੀਂ ਦਿੰਦਾ, ਹੱਕ ਹਲਾਲ ਦੀ ਕਮਾਈ ਵਾਲੇ ਪਾਸੇ ਖਿਆਲ ਨਹੀਂ ਦਿੰਦਾ, ਆਪਣੇ ਹੱਕ ਨੂੰ ਛੱਡ ਕੇ ਦੂਜੇ ਦੇ ਹੱਕ 'ਤੇ ਛਾਪਾ ਮਾਰਦਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ ਭਾਵੇਂ ਉਹ ਕਿੰਨਾ ਵੱਡਾ ਆਪਣੇ ਆਪ ਨੂੰ ਵਿਵੇਕੀ ਅਖਵਾਵੇ, ਉਹ ਦੇ ਕੇ ਚੌਕਾ ਕੱਢੀ ਕਾਰ ਵਾਲਾ ਕੰਮ ਬੇਸ਼ੱਕ ਕਰੇ, ਸੁੱਚ ਸੋਧ ਮਰਿਆਦਾ ਜਿੰਨੀ ਮਰਜ਼ੀ ਰੱਖੇ, ਪਰ ਜੇਕਰ ਉਹ ਅੰਦਰ ਪਰਾਇਆ ਹੱਕ ਪਾਉਂਦਾ ਹੈ ਆਪਣੇ ਘਰ ਵਿੱਚ ਲਿਆਉਂਦਾ, ਤਾਂ ਕਦੀ ਨਹੀਂ ਹੋ ਸਕਦਾ ਕਿ ਉਸ ਦਾ ਵਿਚਾਰ ਆਚਾਰ ਅਤੇ ਵਿਹਾਰ ਸ਼ੁੱਧ ਹੋ ਸਕੇ, ਇਹ ਕਦੀ ਨਹੀਂ ਹੋ ਸਕਦਾ ਕਿ ਉਸ ਦੇ ਅੰਦਰ ਨਾਮ ਦਾ ਬੂਟਾ ਫਲੀਭੂਤ ਹੋ ਸਕੇ। ਇਸ ਵਾਸਤੇ ਇਹ ਜ਼ਰੂਰੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਹਮਾਨਸਾ ਤਿੰਨ ਕਿਉਂ ਨਿਰਮਲ ਚੀਤ। ਇੱਥੇ ਰੱਤ ਦਾ ਭਾਵ ਦੋਵਾਂ ਪੱਖਾਂ 'ਤੇ ਲਿਆ ਜਾਏਗਾ। ਇੱਕ ਰੱਤ ਦਾ ਭਾਵ ਇਹ ਵੀ ਹੈ ਕਿ ਜਿਹੜੇ ਆਮ ਬਾਹਰੀ ਰੂਪ ਵਿੱਚ ਲੋਕ ਜੀਆਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਂਦੇ ਨੇ, ਉਹ ਵੀ ਰੱਤ ਹੈ, ਉਹ ਵੀ ਰੱਤ ਪੀਣਾ। ਅਤੇ ਅਸਲ ਵਿੱਚ ਜੇ ਥੋੜ੍ਹਾ ਖੁੱਲ੍ਹੇ ਦਿਲ ਨਾਲ ਸੋਚਿਆ ਜਾਵੇ, ਖੁੱਲ੍ਹੇ ਦਿਮਾਗ ਨਾਲ ਸੋਚਿਆ ਜਾਵੇ, ਤਾਂ ਉਹ ਵੀ ਇਸ ਮਨੁੱਖ ਦਾ ਤਾਂ ਕੋਈ ਹੱਕ ਨਹੀਂ ਨਾ, ਕਿਉਂਕਿ ਮਾਸ ਉਹਨਾਂ ਜੀਆਂ ਦਾ, ਉਹਨਾਂ ਜੀਆਂ ਦੇ ਦੂਜੇ ਜੀਆਂ ਦੇ ਮਾਸ ਨੂੰ ਖਾਣ ਦਾ ਵੀ ਇਹਦਾ ਕੋਈ ਹੱਕ ਨਹੀਂ, ਉਹ ਵੀ ਪਰਾਇਆ ਹੱਕ ਹੈ। ਅਸਲ ਵਿੱਚ ਸਾਰਾ ਦਾ ਸਾਰਾ ਕੁਝ ਪਰਾਏ ਹੱਕ ਵਿੱਚ ਆ ਜਾਵੇਗਾ। ਇਸ ਵਾਸਤੇ ਗਰੀਬ ਨਵਾਜ ਕਹਿੰਦੇ ਨੇ, ਜੇ ਕੱਪੜੇ 'ਤੇ ਦਾਗ ਲੱਗ ਜਾਵੇ ਖੂਨ ਦਾ, ਤਾਂ ਸਭ ਲੋਕ ਕਹਿੰਦੇ ਨੇ ਅਪਵਿੱਤਰ ਹੋ ਗਏ, ਪਲੀਤ ਹੋ ਗਿਆ ਕੱਪੜਾ, ਇਹ ਮਰਿਆਦਾ ਵਿੱਚ ਪਾਉਣ ਵਾਲਾ ਨਹੀਂ ਰਿਹਾ, ਚੰਗਾ ਨਹੀਂ ਲੱਗਦਾ, ਉਸ ਨੂੰ ਸੁੱਟ ਦੇਣ ਤੱਕ ਜਾਂਦੇ ਨੇ ਕਿ ਸੁੱਟ ਦਿੱਤਾ ਜਾਵੇ, ਕਿਸੇ ਕੰਮ ਨਹੀਂ ਰਹਿ ਗਿਆ ਹੈ। ਖਾਸ ਕਰਕੇ ਪੂਜਾ ਪਾਠ ਦੇ ਵੇਲੇ ਜੋਗਾ ਤਾਂ ਇਹ ਬਿਲਕੁਲ ਨਹੀਂ ਰਿਹਾ। ਪਰ ਸਤਸੰਗੀਓ, ਗਰੀਬ ਨਵਾਜ ਕਹਿੰਦੇ ਨੇ ਕਿ ਇੱਕ ਪਾਸੇ ਤਾਂ ਇੱਕ ਦਾਗ ਖੂਨ ਦਾ ਲੱਗ ਜਾਣ 'ਤੇ ਕੱਪੜੇ ਨੂੰ ਸੁੱਟ ਦਿੱਤਾ ਜਾਂਦਾ, ਪਹਿਲਾਂ ਤਾਂ ਯਤਨ ਕੀਤਾ ਜਾਂਦਾ ਕਿ ਉਸ ਦਾਗ ਨੂੰ ਧੋ ਦਿੱਤਾ ਜਾਵੇ, ਪਰ ਜੇ ਉਹ ਦਾਗ ਧੁੱਪ ਨਹੀਂ ਸਕਦਾ ਤਾਂ ਉਸ ਦਾਗ ਵਾਲੇ ਕੱਪੜੇ ਨੂੰ ਸੁੱਟਣ ਤੱਕ ਯਤਨ ਕੀਤਾ ਜਾਂਦਾ। ਪਰ ਸਤਸੰਗੀਓ, ਇਹ ਮਨ, ਇਹ ਅੰਤਸ਼ਕਰਨ, ਇਹ ਸਰੀਰ ਜਿਹੜਾ, ਇਸ ਨੂੰ ਰੂੜੀ ਸਮਝ ਕੇ ਸਾਰਾ ਖੂਨ ਇਹਦੇ ਵਿੱਚ ਸੁੱਟਿਆ ਜਾ ਰਿਹਾ, ਰੱਤ ਸੁੱਟੀ ਜਾ ਰਹੀ ਹੈ ਇਹਦੇ ਵਿੱਚ। ਗਰੀਬ ਨਵਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਮਲਕ ਭਾਗੋ ਕੋਲ ਗਏ ਸਨ, ਤਾਂ ਮਲਕ ਭਾਗੋ ਨੇ ਅਰਜ਼ ਕੀਤੀ ਸੀ, ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕੋ, ਬੜਾ ਯਤਨ ਕੀਤਾ ਗਿਆ, ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਨਾ ਕਰ ਦਿੱਤੀ, ਇਤਿਹਾਸ ਲੰਬਾ, ਮੈਂ ਕੇਵਲ ਟੂਕ ਮਾਤਰ ਅਰਜ਼ ਕਰ ਰਿਹਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਹ ਆਖਿਆ ਗਿਆ ਸੀ ਕਿ ਤੁਸੀਂ ਸੁੱਕੇ ਪ੍ਰਸ਼ਾਦੇ ਛਕ ਰਹੇ ਹੋ ਸ਼ੂਦਰ ਦੇ ਘਰ ਵਿੱਚ ਬਹਿ ਕੇ, ਇੱਕ ਛੋਟੀ ਜਾਤੀ ਦਾ ਮਨੁੱਖ ਹੈ ਅਤੇ ਉਹਦੇ ਘਰ ਵਿੱਚ ਡੇਰਾ ਲਾਇਆ ਹੋਇਆ ਅਤੇ ਉਹਦੇ ਘਰ ਸੁੱਕੀਆਂ ਰੋਟੀਆਂ ਖਾ ਰਹੇ ਹੋ, ਕੀ ਮਿਲੇਗਾ ਤੁਹਾਨੂੰ ਇਹਦੇ ਵਿੱਚੋਂ, ਕੀ ਸੁੱਖ ਮਿਲਦਾ? ਕਿਉਂਕਿ ਸੰਸਾਰ ਦੇ ਲੋਕ ਜਿਹੜੇ ਨੇ, ਸੰਸਾਰਿਕ ਪਦਾਰਥਾਂ ਨਾਲ ਪਿਆਰ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਵਾਸਤੇ ਇਹ ਹੀ ਸਭ ਤੋਂ ਵੱਡਾ ਸੁੱਖ ਹੁੰਦਾ। ਇਸੇ ਵਾਸਤੇ ਪਦਾਰਥਾਂ ਨਾਲ ਮੋਹ ਰੱਖਣ ਵਾਲੇ ਹੀ ਦੁਰਯੋਧਨ ਨੇ ਆਖਿਆ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕਿ ਆਇਆ ਸੁਣਿਆ ਬਿਦਰ ਦੇ, ਭਾਈ ਗੁਰਦਾਸ ਜੀ ਕਹਿੰਦੇ ਨੇ ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਰੁੱਖਾ ਹੋ ਕੇ ਬੋਲਿਆ ਸੀ। ਕੀ ਆਖਿਆ ਸੀ? ਕਹਿੰਦੇ ਨੇ ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾ, ਹੈ ਕਹਿੰਦੇ ਨੇ ਸਾਡਾ ਘਰ ਛੱਡ ਕੇ ਗੋਲੇ ਦੇ ਘਰ ਚਲਾ ਗਿਆ, ਕਿ ਸੁੱਖਾ। ਕਹਿੰਦੇ ਕੀ ਸੁੱਖ ਮਿਲਿਆ ਜੀ ਤੈਨੂੰ, ਦੱਸ ਤੇ ਸਹੀ, ਕਿ ਸੁੱਖਾ, ਕੀ ਸੁੱਖ ਮਿਲਿਆ ਤੈਨੂੰ? ਪਰ ਸਤਸੰਗੀਓ, ਮੈਂ ਅਰਜ਼ ਕਰ ਰਿਹਾ ਸਾਂ, ਸੰਸਾਰ ਦੇ ਲੋਕ ਪਦਾਰਥਾਂ ਦੇ ਹਿਸਾਬ ਨਾਲ ਸੁੱਖ ਅਤੇ ਸਵਾਦ ਦੀ ਗੱਲ ਕਰਦੇ ਨੇ, ਪਰ ਜਿਹੜੇ ਰੂਹਾਨੀਅਤ ਵਾਲੇ ਲੋਕ ਨੇ, ਧਰਮ ਵਾਲੇ ਲੋਕ ਨੇ, ਉਹ ਸਾਫ਼ ਕਿਰਤ ਵੇਖਦੇ ਨੇ। ਬਾਹਰੀ ਰੂਪ ਵਿੱਚ ਪਕਵਾਨਾਂ ਨੂੰ ਸੁੰਦਰ ਅਤੇ ਸਾਫ਼ ਵੇਖਣਾ ਉਹਨਾਂ ਦੀ ਪਸੰਦ ਨਹੀਂ। ਉਹਨਾਂ ਦੀ ਪਸੰਦ ਹੈ ਕਿ ਇਹ ਕੈਸੀ ਕਿਰਤ ਦਾ, ਜੇ ਸੁੰਦਰ ਕਿਰਤ ਦਾ ਹੈ ਤਾਂ ਉਸ ਨੂੰ ਉਹ ਪ੍ਰਵਾਨ ਕਰ ਲੈਂਦੇ ਨੇ। ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਮਲਕ ਭਾਗੋ ਦੀਆਂ ਪੂੜੀਆਂ ਕਚੌੜੀਆਂ ਨੂੰ ਇੱਕ ਹੱਥ ਵਿੱਚ ਫੜ ਕੇ ਦੂਸਰੇ ਹੱਥ ਵਿੱਚ ਕੋਧਰੇ ਦਾ ਪ੍ਰਸ਼ਾਦਾ, ਭਾਈ ਲਾਲੋ ਦਾ ਕਿਰਤ ਵਿਰਤ ਦਾ ਜਿਹੜਾ ਸੀ, ਜਦੋਂ ਫੜ ਕੇ ਘੁੱਟਿਆ, ਅਤੇ ਇਤਿਹਾਸਕ ਗਵਾਹੀ ਹੈ ਕਿ ਮਲਕ ਭਾਗੋ ਦੇ ਪੂਰੀਆਂ ਕਚੌੜੀਆਂ ਦੇ ਵਿੱਚੋਂ ਖੂਨ ਦੀ ਧਾਰਾ ਵਹਿ ਤੁਰੀ, ਪਰ ਦੂਸਰੇ ਪਾਸੇ ਧਰਮ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ, ਜਿਸ ਨੂੰ ਉਹ ਸੁੱਕਾ ਪ੍ਰਸ਼ਾਦਾ ਆਖਦਾ ਸੀ, ਉਸ ਦੇ ਵਿੱਚੋਂ ਦੁੱਧ ਦੀਆਂ ਧਾਰਾਂ ਵਹਿ ਤੁਰੀਆਂ। ਇਹ ਕਿਸ ਦਾ ਫਲ ਸੀ? ਇਹ ਧਰਮ ਦੀ ਕਿਰਤ ਦਾ ਸੀ। ਔਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਸੇ ਵਾਸਤੇ ਇਸ ਨੂੰ ਪਹਿਲ ਦਿੱਤੀ ਸੀ, ਧਰਮ ਦੀ ਕਿਰਤ ਨੂੰ। ਧਰਮ ਦੀ ਕਿਰਤ ਨੂੰ ਪਹਿਲ ਦਿੰਦਿਆਂ ਹੋਇਆਂ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਮੋਦੀਖਾਨੇ ਵਿੱਚ ਨੌਕਰੀ ਕੀਤੀ। ਧਰਮ ਦੀ ਕਿਰਤ ਨੂੰ ਪਹਿਲ ਦਿੰਦਿਆਂ ਹੋਇਆਂ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ, ਗਰੀਬ ਨਿਵਾਜ ਨੇ, ਨੌਕਰੀ ਵੀ ਕੀਤੀ ਪਹਿਲਾਂ, ਅਤੇ ਉਸ ਤੋਂ ਬਾਅਦ ਇੱਥੇ ਆਣ ਕੇ ਦੁਕਾਨ ਵੀ ਲੋਹੇ ਅਤੇ ਕੱਪੜੇ ਦੀ ਕੀਤੀ। ਇਸ ਵਾਸਤੇ ਸਤਸੰਗੀਓ, ਸਾਰੇ ਗੁਰੂ ਸਾਹਿਬਾਨਾਂ ਨੇ, ਸਾਰੇ ਸੰਤਾਂ ਭਗਤਾਂ ਅਤੇ ਮਹਾਂਪੁਰਸ਼ਾਂ ਨੇ, ਜਿਨ੍ਹਾਂ ਦੇ ਅੰਦਰ ਨਾਮ ਨਾਲ ਪਿਆਰ ਬਣਿਆ, ਜਿਨ੍ਹਾਂ ਦੇ ਅੰਦਰ ਨਾਮ ਪ੍ਰਤੀ ਖਿੱਚ ਬਣੀ, ਜਿਨ੍ਹਾਂ ਨੇ ਆਪਣੇ ਜੀਵਨ ਆਸ਼ੇ ਨੂੰ ਸਮਝਿਆ, ਉਹਨਾਂ ਲੋਕਾਂ ਨੇ ਆਖਿਆ ਕਿ ਇਹ ਬਹੁਤ ਵੱਡਾ ਰੋੜਾ ਹੈ, ਜਿਹੜੀ ਇਹ ਹੱਕ ਹਲਾਲ ਦੀ ਕਮਾਈ ਤੋਂ ਦੂਜੇ ਦਾ ਹੱਕ ਖਾਣ ਵਾਲਾ ਪਾਸਾ ਜਿਹੜਾ, ਦੂਜੇ ਦਾ ਹੱਕ ਖਾਣ ਵਾਲੀ ਜਿਹੜੀ ਕਿਰਤ ਹੈ, ਇਹ ਸਭ ਤੋਂ ਮਾੜੀ ਹੈ। ਇਸ ਵਾਸਤੇ ਇਸ ਪਾਸੇ ਨਹੀਂ ਤੁਰਨਾ, ਇਸ ਪਾਸੇ ਉਹ ਲੋਕ ਨਹੀਂ ਤੁਰੇ। ਬਹੁਤ ਸਾਰੀਆਂ ਮਿਸਾਲਾਂ ਨੇ। ਭਗਤ ਨਾਮਦੇਵ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਧਰਮ ਦੀ ਕਿਰਤ ਕੀਤੀ ਹੈ, ਹੱਥੀਂ ਕਿਰਤ ਨੂੰ ਪਹਿਲ ਦਿੱਤੀ ਹੈ, ਸਾਰੀ ਉਮਰ ਛਿੰਬਿਆਂ ਦਾ ਕੰਮ ਕੀਤਾ। ਕਬੀਰ ਸਾਹਿਬ ਜੀ ਨੇ ਸਾਰੀ ਉਮਰ ਤਾਣੀਆਂ ਉਣੀਆਂ ਨੇ। ਰਵਿਦਾਸ ਭਗਤ ਜੀ ਨੇ ਸਾਰੀ ਉਮਰ ਜੋੜੇ ਗੰਢੇ ਨੇ। ਹਾਲਾਂਕਿ ਰਵਿਦਾਸ ਜੀ ਦੇ ਸ਼ਿਸ਼, ਰਵਿਦਾਸ ਜੀ ਦੇ ਸੇਵਕ ਰਾਜੇ ਮਹਾਰਾਜੇ ਸਨ। ਮੰਨਿਆ ਜਾਂਦਾ ਕਿ ਰਾਜਾ ਪੀਪਾ ਵੀ ਭਗਤ ਰਵਿਦਾਸ ਜੀ ਦਾ ਸੇਵਕ ਸੀ। ਮੰਨਿਆ ਜਾਂਦਾ ਕਿ ਰਾਣੀ ਝਾਲੀ ਜਿਹੜੀ ਸੀ, ਉਹ ਭਗਤ ਰਵਿਦਾਸ ਜੀ ਦੀ ਸੇਵਿਕਾ ਸੀ। ਇੰਨੇ ਵੱਡੇ ਵੱਡੇ ਲੋਕ ਸੇਵਕ ਹੁੰਦਿਆਂ ਵੀ ਉਹਨਾਂ ਲੋਕਾਂ ਨੇ ਇਸ ਪਾਸੇ ਨੂੰ ਪਹਿਲ ਨਹੀਂ ਦਿੱਤੀ ਕਿ ਕਿਸ ਤੋਂ ਆਇਆ ਹੋਇਆ ਖਾ ਲਿਆ ਜਾਵੇ, ਬਲਕਿ ਧਰਮ ਦੀ ਕਿਰਤ ਨੂੰ ਪਹਿਲ ਦਿੱਤੀ ਹੈ। ਇਸੇ ਵਾਸਤੇ ਹੀ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਵਿੱਚ ਇਹ ਬਚਨ ਆਇਆ ਕਿ ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਦੋਵੇਂ ਕੰਮ ਇਕੱਠੇ ਚੱਲਣੇ ਚਾਹੀਦੇ ਨੇ, ਸੰਸਾਰ ਦਾ ਕੰਮ ਵੀ ਅਤੇ ਪਰਮਾਰਥ ਦਾ ਕੰਮ ਵੀ। ਜੇ ਇੱਕ ਕੰਮ ਨੂੰ ਛੱਡ ਕੇ ਦੂਜੇ ਕੰਮ 'ਤੇ ਹੀ ਹੋ ਜਾਵਾਂਗੇ ਤਾਂ ਫਿਰ ਲਾਜ਼ਮੀ ਗੱਲ ਹੈ ਕਿ ਦੂਜਿਆਂ ਦੇ ਹੱਥਾਂ ਵੱਲ ਵੇਖਣਾ ਪਵੇਗਾ, ਦੂਜਿਆਂ ਦੇ ਮੂੰਹ ਵੱਲ ਵੇਖਣਾ ਪਵੇਗਾ ਕਿ ਦੂਜਿਆਂ ਦੀਆਂ ਜੇਬਾਂ ਵੱਲ ਵੇਖਣਾ ਪਵੇਗਾ, ਕੀ ਆਉਂਦਾ ਹੈ ਸਾਡੇ ਵੱਲ ਨੂੰ। ਜਦੋਂ ਇਹ ਭਾਵਨਾ ਆ ਜਾਵੇਗੀ ਸਤਸੰਗੀਓ, ਉੱਥੇ ਨਾਮ ਨਹੀਂ ਟਿਕ ਸਕਦਾ। ਭਾਵੇਂ ਇਹਨਾਂ ਗੱਲਾਂ ਨੂੰ ਅੱਜ ਮਹਾਨਤਾ ਨਹੀਂ ਦਿੱਤੀ ਜਾ ਰਹੀ, ਪਰ ਸਤਸੰਗੀਓ ਅਸਲੀਅਤ ਇਹ ਹੈ ਕਿ ਨਾਮ ਉੱਥੇ ਟਿਕੇਗਾ ਜਿੱਥੇ ਆਪਣੀ ਧਰਮ ਦੀ ਕਿਰਤ ਵਿਰਤ ਕਰਕੇ ਖਾਂਦਾ ਹੈ ਮਨੁੱਖ। ਅੱਜ ਕੀ ਹੋ ਰਿਹਾ ਕਿ ਠੱਗੀ ਮਾਰ ਕੇ, ਚੋਰੀ ਕਰਕੇ, ਧੋਖਾ ਕਰਕੇ, ਫਰੇਬ ਕਰਕੇ ਝੂਠੀਆਂ ਸੁਗੰਧਾਂ ਸੋਹਾਂ ਖਾ ਕੇ ਕਿਸੇ ਤਰੀਕੇ ਨਾਲ ਮਾਇਆ ਘਰ ਆ ਜਾਣੀ ਚਾਹੀਦੀ ਹੈ ਅਤੇ ਉਸ ਮਾਇਆ ਨੂੰ ਮੁੜ ਕੇ ਆਪਾਂ ਦਾਨ ਪੁੰਨ ਵਿੱਚ ਲਾ ਲਵਾਂਗੇ, ਥੋੜ੍ਹਾ ਬਹੁਤਾ ਦਾਨ ਪੁੰਨ ਕਰ ਲਵਾਂਗੇ ਅਤੇ ਲੋਕਾਂ ਵਿੱਚ ਇਹ ਜਿਹੜਾ ਲੱਗਾ ਹੋਇਆ ਕਲੰਕ ਹੈ ਸਾਡੇ ਤੋਂ ਉਹ ਫਟਾਫਟ ਧੁੱਪ ਜਾਣਾ। ਕਿਉਂਕਿ ਸੰਸਾਰ ਦੀ ਇਸ ਤਰ੍ਹਾਂ ਦੀ ਚਾਲ ਹੈ, ਸੰਸਾਰ ਦੀ ਖੇਡ ਇਸ ਤਰ੍ਹਾਂ ਦੀ ਹੈ। ਕਰੋੜ ਰੁਪਏ ਦੀ ਮਨੁੱਖ ਠੱਗੀ ਮਾਰ ਲਵੇ ਅਤੇ ਬਾਅਦ ਵਿੱਚ ਉਸ ਲਾਲਾ ਜੀ ਨੇ ਆਣ ਕੇ ਇੱਕ ਸੜਕ ਦੇ ਕਿਨਾਰੇ 'ਤੇ ਇੱਕ ਮੰਦਰ ਬਣਾ ਦਿੱਤਾ ਅਤੇ ਮੰਦਰ ਬਣਾ ਦਿੱਤਾ ਜਦੋਂ ਤਾਂ ਸਾਰੇ ਲੋਕਾਂ ਨੇ ਆਖਣ ਲੱਗ ਪਿਆ ਆਹ ਬੜਾ ਦਾਨੀ ਹੈ ਪੰਡਿਤ ਜੀ, ਬੜੇ ਦਾਨੀ ਨੇ ਇਹ ਲਾਲਾ ਜੀ, ਬੜੇ ਦਾਨੀ ਨੇ, ਸੇਠ ਜੀ ਨੇ ਬਹੁਤ ਵੱਡਾ ਦਾਨ ਕੀਤਾ, ਦੇਖੋ ਕਿੰਨਾ ਸੋਹਣਾ ਮੰਦਰ ਬਣਾ ਦਿੱਤਾ। ਉਹਦੀ ਜਿਹੜੀ ਸਾਰਾ ਕਾਲਾ ਧਨ ਹੈ, ਸਾਰੀ ਭੈੜੀ ਕਿਰਤ ਜਿਹੜੀ ਹੈ ਉਹ ਵੀ ਚੰਗੀ ਮੰਨੀ ਜਾਣ ਲੱਗ ਪੈਂਦੀ ਹੈ ਸੰਸਾਰ ਵਿੱਚ। ਔਰ ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਦਾ ਸਾਧਨ ਬਣਾਇਆ ਹੋਇਆ। ਇੱਕ ਮਹਾਤਮਾ ਕਹਿੰਦੇ ਨੇ, ਕਹਿੰਦੇ ਨੇ ਅਹਰਨ ਕੀ ਚੋਰੀ ਕਰੇ ਅਤੇ ਸੂਈ ਕਾ ਦੇ ਦਾਨ, ਅਹਿਰਨਾਂ ਦੀ ਚੋਰੀ ਕਰਦਾ ਅਤੇ ਸੂਈਆਂ ਦਾਨ ਕਰਨ ਲੱਗ ਪਏ, ਦਾਨ ਛੋਟੇ ਤੋਂ ਛੋਟਾ ਕਰਦਾ ਅਤੇ ਕਰਦਾ ਇਸ ਮਨੋਰਥ ਨਾਲ ਹੀ ਹੈ ਕਿ ਮੇਰਾ ਇਹ ਕਲੰਕ ਧੁੱਪ ਜਾਵੇ। ਕਹਿੰਦੇ ਨੇ ਅਹਿਰਨ ਕਾ ਕਰ ਦਾਨ ਅਤੇ ਉੱਚੇ ਚੜ੍ਹ ਕੇ ਦੇਖਤੇ ਕਬ ਆਵੇ ਭਗਵਾਨ। ਕਹਿੰਦੇ ਨੇ ਕਦੋਂ ਪਰਮੇਸ਼ੁਰ ਆਵੇਗਾ, ਉੱਚੇ ਕੋਠੇ 'ਤੇ ਚੜ੍ਹ ਚੜ੍ਹ ਕੇ ਵੇਖਦੇ ਨੇ ਪਰਮੇਸ਼ੁਰ ਕਦੋਂ ਆਵੇਗਾ, ਸਤਿਗੁਰੂ ਦੀ ਖੁਸ਼ੀ ਕਦੋਂ ਮਿਲੇਗੀ। ਮੈਂ ਅਰਜ਼ ਕਰਾਂ ਇਸ ਤਰ੍ਹਾਂ ਸਤਿਗੁਰੂ ਦੀ ਖੁਸ਼ੀ ਨਹੀਂ ਮਿਲ ਸਕਦੀ, ਕਦੀ ਨਹੀਂ ਹੋ ਸਕਦਾ। ਬਾਹਰੀ ਰੂਪ ਵਿੱਚ ਬੇਸ਼ੱਕ ਕਿਸੇ ਵੇਲੇ ਮਿਲ ਜਾਵੇ, ਪਰ ਸਤਿਗੁਰੂ ਦੇ ਨੇੜੇ ਉਹ ਹੀ ਮੰਨਿਆ ਜਾਵੇਗਾ ਜਿੱਥੇ ਲਿਖਿਆ ਗੁਰਬਾਣੀ ਵਿੱਚ, ਮਿਟੈ ਗੁਰ ਲਾਗਾ ਤਬ ਜਾਣੀਐ ਮਿਟੈ ਮੋਹ ਤਨ ਤਾਪ। ਜਦੋਂ ਪਰਾਏ ਪਾਸਿਓਂ ਮਨ ਮੁੜ ਗਿਆ, ਉਸ ਪਾਸੇ ਦੀ ਖਿੱਚ ਨਾ ਰਹੀ ਪਰਾਏ ਤਨ ਦੀ ਪਰਾਏ ਧਨ ਦੀ, ਜਦੋਂ ਉੱਧਰ ਦੀ ਖਿੱਚ ਨਾ ਰਹੀ ਤਾਂ ਸਤਸੰਗੀ ਉਹ ਲਾਜ਼ਮੀ ਗੱਲ ਹੈ, ਸਤਿਗੁਰੂ ਕੋਲ ਹੈ, ਉਹ ਕੋਲ ਹੈ ਔਰ ਉਹਦੀਆਂ ਸਦਾ ਖੁਸ਼ੀਆਂ ਸਤਿਗੁਰੂ ਦੀਆਂ ਉਸ ਜੀਵ ਨੂੰ ਪ੍ਰਾਪਤ ਹੁੰਦੀਆਂ ਨੇ। ਤਾਂ ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਉਹ ਮਹਾਤਮਾ ਕਹਿੰਦੇ ਨੇ ਕਿ ਅਹਰਨ ਕੀ ਚੋਰੀ ਕਰੇ ਸੂਈ ਕਾ ਦੇ ਦਾਨ, ਉੱਚੇ ਚੜ੍ਹ ਕੇ ਦੇਖਤੇ ਕਬ ਆਵੇ ਭਗਵਾਨ। ਉਹ ਮਹਾਤਮਾ ਕਹਿੰਦੇ ਨੇ ਕੋਈ ਮਾਈ ਸੀ ਅਤੇ ਉਹਦੇ ਮਨ ਵਿੱਚ ਇੱਛਾ ਆਈ, ਹਾਲਾਂਕਿ ਉਹਦੇ ਪੁੱਤਰ ਚੋਰੀ ਦਾ ਧੰਦਾ ਕਰਦੇ ਸਨ, ਚੋਰੀ ਦਾ ਧੰਦਾ ਕਰਕੇ ਅਤੇ ਉਹ ਆਪਣੇ ਘਰ ਵਿੱਚ ਲਿਆਉਂਦੇ ਸਨ, ਪਰ ਮਾਈ ਨੂੰ ਪਤਾ ਲੱਗਾ ਕਿ ਫਲਾਣਾ ਸੰਤ ਜਿਸ ਘਰ ਵਿੱਚ ਜਾਵੇ, ਜਿਸ ਘਰ ਵਿੱਚ ਫਲਾਣਾ ਸੰਤ ਪ੍ਰਸ਼ਾਦਾ ਛਕ ਲਵੇ ਨਾ, ਆਉਂਦੇ ਨੇ ਉੱਥੇ ਵਿਵਾਨ ਆਉਂਦੇ ਨੇ, ਕਹਿੰਦੇ ਨੇ ਵਿਵਾਨ ਆਉਂਦੇ ਨੇ। ਹੁਣ ਜਿਹੜਾ ਮਾੜੀ ਕਿਰਤ ਵਾਲਾ ਉਹਦੇ ਕੋਲੋਂ ਕਿੱਥੋਂ ਦਾਨ ਹੁੰਦਾ, ਦਾਨ ਕਰਨ ਨੂੰ ਜੀਵ ਹੀ ਨਹੀਂ ਕਰਦਾ, ਜਿਹੜਾ ਥੋੜ੍ਹਾ ਬਹੁਤਾ ਕਰਦਾ ਉਹ ਤਾਂ ਸਿਰਫ ਕਲੰਕ ਲਾਉਣ ਵਾਸਤੇ ਕਰਦਾ, ਮਨ ਦੀ ਭਾਵਨਾ ਕਰਕੇ ਨਹੀਂ ਕਰਦਾ, ਥੋੜ੍ਹੇ ਤੋਂ ਥੋੜ੍ਹਾ ਦਾਨ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦਾ। ਉਹ ਮਾਈ ਨੇ ਕੀ ਕੀਤਾ ਕਿ ਉਸ ਕਮਾਏ ਹੋਏ ਬਹੁਤ ਸਾਰੇ ਧਨ ਵਿੱਚੋਂ ਆਪਣੇ ਪੁੱਤਰਾਂ ਕੋਲੋਂ ਡਰਦੀ ਡਰਦੀ ਨੇ ਦੋ ਚਾਰ ਮਿੱਸੇ ਪ੍ਰਸ਼ਾਦੇ ਪਕਾ ਦਿੱਤੇ, ਕੋਧਰੇ ਦੇ ਪ੍ਰਸ਼ਾਦੇ ਪਕਾ ਲਏ ਅਤੇ ਸੰਤਾਂ ਨੂੰ ਅਰਜ਼ ਕਰ ਦਿੱਤੀ, ਸੰਤ ਜੀ ਸਾਡੇ ਘਰ ਆਓ ਪ੍ਰਸ਼ਾਦਾ ਛਕਣ ਵਾਸਤੇ। ਪ੍ਰਸ਼ਾਦਾ ਛਕਣ ਵਾਸਤੇ ਸੰਤ ਜਨ ਆ ਗਏ। ਜਦੋਂ ਪ੍ਰਸ਼ਾਦਾ ਸੰਤਾਂ ਦੇ ਅੱਗੇ ਰੱਖਿਆ ਗਿਆ ਅਤੇ ਮਾਈ ਨੂੰ ਇੰਨੀ ਜ਼ਿਆਦਾ ਖੁਸ਼ੀ ਸੀ, ਕਹਿੰਦੇ ਮਾਈ ਨੂੰ ਪਾਣੀ ਦੇਣਾ ਵੀ ਭੁੱਲ ਗਿਆ, ਸੰਤਾਂ ਨੂੰ ਪਾਣੀ ਵੀ ਨਹੀਂ ਦਿੱਤਾ, ਹੁਣ ਸੁੱਕਾ ਖੁਸ਼ਕ ਪ੍ਰਸ਼ਾਦਾ ਸੀ ਅਤੇ ਹੈ ਸੀ ਉਹ ਵੀ ਮਾੜੀ ਕਿਰਤ ਦਾ। ਸੰਤ ਲੱਗੇ ਪ੍ਰਸ਼ਾਦਾ ਛਕਣ, ਬੁਰਕੀ ਭੰਨ ਕੇ ਜਦੋਂ ਮੂੰਹ ਵਿੱਚ ਪਾਈ ਅਤੇ ਉਹ ਜਾਂਦੀ ਗਲੇ 'ਚ ਫਸ ਗਈ ਅਤੇ ਉਹ ਮਾਈ ਸੰਤਾਂ ਨੂੰ ਉੱਥੇ ਛੱਡ ਕੇ ਆਪ ਕੋਠੇ 'ਤੇ ਜਾ ਚੜ੍ਹੀ ਵੇਖਣ ਵਾਸਤੇ ਕਿ ਬੇਬਾਣ ਆਉਂਦੇ ਨੇ ਕਿ ਨਹੀਂ ਆਉਂਦੇ। ਜਦੋਂ ਜਾ ਕੇ ਕੋਠੇ 'ਤੇ ਚੜ੍ਹੀ, ਫਿਰ ਇੱਕ ਵਾਰੀ ਉਤਰੀ, ਆਣ ਕੇ ਵੇਖਿਆ ਸੰਤ ਹਾਲੇ ਬੈਠੇ ਹੋਏ ਨੇ, ਫਿਰ ਚੜ੍ਹ ਗਈ ਕੋਠੇ 'ਤੇ, ਹੁਣ ਆ ਗਏ ਹੋਣਗੇ। ਜਦੋਂ ਦੋ ਵਾਰੀ ਚੜ੍ਹੀ ਕੋਠੇ 'ਤੇ ਅਤੇ ਦੋ ਵਾਰੀ ਉਤਰੀ ਅਤੇ ਸਤਸੰਗੀ ਉਹ ਓਨੇ ਚਿਰ ਨੂੰ ਸੰਤਾਂ ਦਾ ਸੰਖ ਪੂਰਿਆ ਜਾਣ ਵਾਲਾ ਹੋ ਗਿਆ ਕੰਮ, ਸੰਤ 'ਤੇ ਚੜ੍ਹਾਈ ਕਰਨ ਵਾਲੇ ਹੋ ਗਏ, ਅੱਖਾਂ ਵਿੱਚ ਅੱਥਰੂ ਆਏ ਪਏ ਸਨ ਅਤੇ ਉਹਨੇ ਜਾ ਕੇ ਜਦੋਂ ਨੇੜੇ ਵੇਖਿਆ ਨਾ ਮਾਈ ਨੇ, ਅਤੇ ਮਾਈ ਕਹਿਣ ਲੱਗੀ ਹਾਏ ਹਾਏ ਬਾਬਾ ਤੇਰਾ ਬੇੜਾ ਗਰਕ ਹੋ ਜੇ, ਲੋਕਾਂ ਦੇ ਘਰ ਵਿਵਾਣ ਲਿਆਉਂਦਾ ਸਾਡੇ ਗਰਕ ਲੈਣਾ ਰੋਂਦਾ, ਐਸੀ ਸਾਡੀ ਭਾਵਨਾ ਬਣ ਗਈ। ਅਸੀਂ ਚਾਹੁੰਦੇ ਤੇ ਹਾਂ ਉੱਚੇ ਚੜ੍ਹ ਕੇ ਦੇਖਤੇ ਕਿਉਂ ਆਵੇ ਕਬ ਆਵੇ ਭਗਵਾਨ, ਇਹ ਤਾਂ ਵਿਹਨੇ ਹਾਂ ਕਿ ਭਗਵਾਨ ਕਦੋਂ ਆਉਂਦਾ, ਪਰਮੇਸ਼ੁਰ ਕਦੋਂ ਮਿਲਦਾ, ਪਰ ਇਹ ਨਹੀਂ ਵੇਖਦੇ ਅਸੀਂ ਕਰ ਕੀ ਰਹੇ ਹਾਂ, ਅਸੀਂ ਕੀ ਕਰ ਰਹੇ ਹਾਂ। ਸਤਸੰਗੀਓ, ਜਿਸ ਦੀ ਕਿਰਤ ਮੈਂ ਅਰਜ਼ ਕੀਤਾ ਸੀ ਚੰਗੀ ਹੈ, ਉਸ ਦੇ ਭਗਵਾਨ ਨੇੜੇ ਤੋਂ ਨੇੜੇ ਹੈ। ਬਹੁਤ ਸਾਰੀਆਂ ਇਤਿਹਾਸ ਵਿੱਚ ਸਾਖੀਆਂ ਆਉਂਦੀਆਂ ਨੇ, ਮੈਂ ਇੱਕ ਦੋ ਅਰਜ਼ ਕਰਨੀਆਂ ਨੇ ਸਿਰਫ। ਸਤਸੰਗੀਓ, ਇੱਕ ਵਾਰ ਸਰਬੱਤ ਮਾਈ ਭਾਈ ਗੱਜ ਕੇ ਕਹੋ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਦੋਂ ਜਗਤ ਜਲੰਦੇ ਨੂੰ ਤਾਰਦੇ ਹੋਏ ਦੁਨੀਆਂ ਤੋਂ ਇੱਕ ਨਿਵੇਕਲਾ ਕੰਮ ਕਰਨ ਵਾਸਤੇ ਦਿੱਲੀ ਨੂੰ ਚਾਲੇ ਪਾਏ, ਸਤਸੰਗੀਓ ਉਹ ਨਿਵੇਕਲਾ ਕੰਮ ਕੀ ਸੀ ਕਿ ਸਾਰੀ ਦੁਨੀਆ ਆਪਣੇ ਪਰਿਵਾਰ ਵਾਸਤੇ, ਆਪਣੇ ਪੁੱਤਰਾਂ ਧੀਆਂ ਵਾਸਤੇ, ਆਪਣੇ ਅੰਸ਼ ਵੰਸ਼ ਵਾਸਤੇ ਜਾਂ ਆਪਣੇ ਲੋਕਾਂ ਵਾਸਤੇ ਯਤਨ ਕਰਦੇ ਨੇ ਅਤੇ ਆਪਣੇ ਪ੍ਰਾਣ ਤੱਕ ਨਿਉਛਾਵਰ ਕਰ ਦਿੰਦੇ ਨੇ। ਪਰ ਸਤਸੰਗੀਓ, ਸਤਿਗੁਰੂ ਸੱਚੇ ਪਾਤਸ਼ਾਹ ਹਿੰਦੂ ਧਰਮ ਦੀ ਰਾਖੀ ਵਾਸਤੇ, ਗਊ ਅਤੇ ਗਰੀਬ ਦੇ ਕਸ਼ਟ ਨੂੰ ਦੂਰ ਕਰਨ ਵਾਸਤੇ, ਉੱਥੇ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਕੋਈ ਮੁਸਲਮਾਨ ਹੋਵੇ, ਮਜ਼ਲੂਮ ਦੇ ਗਲੇ ਤੋਂ ਛੁਰੀ ਲਾਉਣ ਵਾਸਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਨੂੰ ਚਲੇ ਗਏ। ਇਹ ਇੱਕ ਨਿਵੇਕਲਾ ਕੰਮ ਸੀ। ਦੂਸਰਾ ਨਿਵੇਕਲਾ ਕੰਮ ਇਹ ਸੀ ਕਿ ਅੱਜ ਤੱਕ ਇਤਿਹਾਸ ਇਸ ਗੱਲ ਦੀ ਗਵਾਹੀ 'ਤੇ ਦਿੰਦਾ ਸੀ ਕਿ ਕਾਤਲ ਨੇ ਜਾ ਕੇ ਕਿਸੇ ਮਨੁੱਖ ਨੂੰ ਕਤਲ ਕੀਤਾ ਹੋਵੇ ਜਾਂ ਕਿਸੇ ਨੂੰ ਫੜ ਕੇ ਲਿਆਂਦਾ ਹੋਵੇ ਕਤਲ ਕਰਨ ਵਾਸਤੇ। ਪਰ ਇਹ ਇੱਕ ਨਵਾਂ ਅਤੇ ਨਿਵੇਕਲਾ ਕੰਮ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪ ਕਾਤਲ ਕੋਲ ਚੱਲ ਕੇ ਗਏ ਕਿ ਆਪਣੇ ਮਨ ਦੀ ਰੀਝ ਲਾ ਲੈ, ਜਿਹੜੀ ਤੇਰੇ ਮਨ ਦੀ ਅਭਿਲਾਸ਼ਾ ਹੈ ਉਸਨੂੰ ਪੂਰੀ ਕਰ ਲੈ, ਪਰ ਜੇ ਤੂੰ ਆਖੇ ਕਿ ਮੈਂ ਸਿਰ ਦੀਆਂ ਬੋਧੀਆਂ ਨੂੰ ਕੱਟ ਦੇਵਾਂ, ਜੇ ਤੂੰ ਆਖੇ ਮੈਂ ਜਨੇਵਾਂ ਨੂੰ ਤੋੜ ਦੇਵਾਂ, ਜੇ ਤੂੰ ਆਖੇ ਮੈਂ ਗਊ ਗਰੀਬ ਦੇ ਗਲੇ ਨੂੰ ਕੱਟ ਦੇਵਾਂ, ਇਹ ਮੈਂ ਨਹੀਂ ਬਰਦਾਸ਼ਤ ਕਰ ਸਕਦਾ, ਕਦੀ ਨਹੀਂ ਹੋ ਸਕਦਾ ਮੇਰੇ ਜਿਉਂਦਿਆਂ, ਮੈਂ ਕੁਰਬਾਨੀ ਦੇ ਦਿਆਂਗਾ ਇਸ ਵਾਸਤੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਏ। ਸਮੇਂ ਦੀ ਹਕੂਮਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦੇ ਆਦਰਸ਼ ਤੋਂ, ਉਹਨਾਂ ਦੇ ਨਿਸ਼ਾਨਦੇ ਨੇ, ਅਤੇ ਜਿਹੜਾ ਵੀ ਉੱਥੇ ਜਾਂਦਾ ਜਾਂ ਆਉਂਦਾ ਉਸ ਨੂੰ ਉਹ ਮਾਰ ਦਿੰਦੇ ਨੇ, ਉੱਥੇ ਰਹਿਣ ਨਹੀਂ ਕਿਸੇ ਨੂੰ ਦਿੰਦੇ, ਮਾਰ ਦਿੰਦੇ ਨੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਰੱਖਿਆ ਗਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਅਕਾਲ ਪੁਰਖ ਸਰੂਪ, ਨੌਵੇਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਉੱਥੇ ਜਦੋਂ ਸੁਭਾਏਮਾਨ ਹੋਏ, ਸਿੱਖ ਨਾਲ ਸਨ, ਉਹ ਜਿਹੜਾ ਦਿਓ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਿਆ। ਉਸ ਨੇ ਆਣ ਕੇ ਬੇਨਤੀ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ, ਮੇਰੇ ਅੰਦਰ ਜਿਹੜੀ ਅੱਗ ਲੱਗੀ ਹੋਈ ਸੀ, ਮੇਰੇ ਅੰਦਰ ਜਿਹੜਾ ਭਾਂਬੜ ਮੱਚ ਰਿਹਾ ਸੀ, ਜਿਹਦੇ ਕਰਕੇ ਮੈਂ ਬਹੁਤ ਜ਼ਿਆਦਾ ਦੁਖੀ ਹੋ ਰਿਹਾ ਸਾਂ, ਆਪ ਜੀ ਦਾ ਦਰਸ਼ਨ ਕਰਨ ਨਾਲ ਉਹ ਭਾਂਬੜ ਸ਼ਾਂਤ ਹੋ ਗਏ। ਦਰਸ਼ਨ ਡਿੱਠੇ ਲਹਨ ਵਿਜੋਗਾ ਜੀਓ, ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹਉਮੈ ਮਾਰੀ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਜੈਸੀ ਮਤ ਸੀ ਉਹ ਮਤ ਬਦਲ ਗਈ ਅਤੇ ਉਸ ਭੈੜੀ ਮਤ ਨੇ ਕਿਨਾਰਾ ਕਰ ਲਿਆ ਅਤੇ ਉਹਦੇ ਵਿੱਚ ਚੰਗੀ ਮਤ ਸੁਮਤ ਜਿਹੜੀ ਸੀ ਨਿਵਾਸ ਕਰ ਗਈ ਅਤੇ ਉਸ ਦਿਓ ਨੇ ਆਖਿਆ, ਅਰਜ਼ ਕੀਤੀ, ਮੇਰਾ ਜੀ ਕਰਦਾ ਮੈਂ ਤੁਹਾਡੀ ਕੁਝ ਸੇਵਾ ਕਰ ਲਵਾਂ, ਮੇਰਾ ਜੀ ਕਰਦਾ ਸੇਵਾ ਕਰਨ ਨੂੰ। ਖੈਰ, ਉਹਨੇ ਜਿਸ ਤਰ੍ਹਾਂ ਵੀ ਹੋ ਸਕਦਾ ਸੀ ਸੇਵਾ ਵੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ, ਉਹਦਾ ਉਧਾਰ ਵੀ ਹੋਇਆ। ਪਰ ਮੈਂ ਜਿਸ ਗੱਲ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਉੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉਸ ਦਿਓ ਨੂੰ ਪੁੱਛਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ ਪੁੱਛਣ ਲੱਗੇ ਕਿ ਤੈਨੂੰ ਇਹ ਜਨਮ ਕਿਉਂ ਮਿਲਿਆ, ਤੂੰ ਇੱਦਾਂ ਦਾ ਕਿਉਂ ਹੋ ਗਿਆ, ਆਖਰ ਤੂੰ ਮਨੁੱਖ ਹੋਵੇਂਗਾ, ਮਨੁੱਖ ਤੋਂ ਦਿਓ ਬਣ ਗਿਆ, ਕਿਉਂ ਬਣ ਗਿਆ, ਇਹ ਭੈੜੀ ਜੂਨ, ਇਹ ਦੁੱਖਦਾਈ ਜੂਨ, ਇਹ ਦੂਜਿਆਂ ਨੂੰ ਵੀ ਦੁੱਖ ਦੇਣ ਵਾਲੀ ਜੂਨੀ ਤੈਨੂੰ ਕਿਉਂ ਪ੍ਰਾਪਤ ਹੋ ਗਈ, ਦੱਸ ਤਾਂ ਸਹੀ ਕੀ ਕਰਮ ਕਰ ਬੈਠਾ। ਕਹਿਣ ਲੱਗਾ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਬਹੁਤ ਬੁਰਾ ਕਰਮ ਕੀਤਾ, ਉਸ ਬੁਰੇ ਕਰਮ ਦਾ ਫਲ ਹੀ ਮੈਨੂੰ ਮਿਲਿਆ, ਕਿਉਂਕਿ ਸਾਹਿਬ ਕਹਿੰਦੇ ਨੇ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਨਾ, ਆਪਣਾ ਹੀ ਕੀਤਾ ਜੈਸਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ, ਜਿਹੋ ਜਿਹਾ ਬੀਜ ਬੀਜਦਾ ਮਨੁੱਖ ਉਹੋ ਜਿਹਾ ਉਸਨੂੰ ਵੱਢਣਾ ਪੈਂਦਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਸਨੇ ਅਰਜ਼ ਕੀਤੀ, ਪਾਤਸ਼ਾਹ ਬਹੁਤ ਬੁਰਾ ਕੰਮ ਕੀਤਾ। ਗਰੀਬ ਨਵਾਜ਼ ਹੁਕਮ ਕੀਤਾ, ਦੱਸ ਕੀ ਕੀਤਾ ਜੀ? ਕਹਿਣ ਲੱਗਾ, ਸੱਚੇ ਪਾਤਸ਼ਾਹ, ਮੇਰੀ ਹਿੰਮਤ ਨਹੀਂ ਪੈ ਰਹੀ ਕਿ ਮੈਂ ਤੁਹਾਡੇ ਸਾਹਮਣੇ ਇੰਨਾ ਵੱਡਾ ਘੋਰ ਪਾਪ ਜਿਹੜਾ ਮੈਂ ਕੀਤਾ ਉਹ ਦੱਸ ਸਕਾਂ, ਪਰ ਮੇਰੇ ਅਤੇ ਤੁਹਾਡੇ ਬਚਨ ਦਾ, ਤੁਹਾਡੇ ਦਰਸ਼ਨ ਦਾ ਇਹ ਪ੍ਰਭਾਵ ਹੈ ਕਿ ਮੈਂ ਝੂਠ ਵੀ ਨਹੀਂ ਤੁਹਾਡੇ ਨਾਲ ਬੋਲ ਸਕਦਾ। ਸਤਿਗੁਰੂ ਦੇ ਦਰਸ਼ਨ ਵਿੱਚ ਇਹ ਤਾਕਤ ਹੈ, ਜੇ ਸਤਿਗੁਰੂ ਚਾਹੇ ਤਾਂ ਕੋਈ ਸਿੱਖ ਸਾਹਮਣੇ ਖਲੋਤਾ ਹੋਵੇ ਅਤੇ ਕੋਈ ਆਖੇ ਮੈਂ ਝੂਠ ਬੋਲ ਲਵਾਂ, ਸਤਿਗੁਰੂ ਦੇ ਸਾਹਮਣੇ ਕੋਈ ਝੂਠ ਨਹੀਂ ਬੋਲ ਸਕਦਾ। ਸਤਿਗੁਰੂ ਦਾ ਤੇਜ ਐਸਾ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖਲੋਤਾ ਹੋਇਆ, ਦਿਓ ਅਰਜ਼ ਕਰਨ ਲੱਗਿਆ, ਗਰੀਬ ਨਵਾਜ਼ ਸੱਚੇ ਪਾਤਸ਼ਾਹ, ਸਾਡਾ ਭਰਾਵਾਂ ਦਾ ਝਗੜਾ ਪੈ ਗਿਆ, ਜਾਇਦਾਦ ਦਾ। ਜਾਇਦਾਦ ਦਾ ਜਦੋਂ ਝਗੜਾ ਪੈ ਗਿਆ, ਗੱਲ ਪਰਿਆ ਪੰਚਾਇਤਾਂ ਵਿੱਚ ਗਈ ਪਰ ਨਾ ਮੁੱਕੀ, ਅਦਾਲਤਾਂ ਵਿੱਚ ਗਈ ਨਾ ਮੁੱਕੀ, ਅਖੀਰ ਰਾਜੇ ਕੋਲ ਗੱਲ ਚਲੀ ਗਈ, ਸਮੇਂ ਦੀ ਹਕੂਮਤ ਕੋਲ ਗੱਲ ਚਲੀ ਗਈ। ਉਸ ਨੂੰ ਮੁਕਾਉਣ ਵਾਸਤੇ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ। ਉਹ ਸ਼ਰਤ ਇਹ ਸੀ ਕਿ ਤੁਸੀਂ ਸਹੁੰ ਖਾ ਲਵੋ, ਜਿਹੜਾ ਸਹੁੰ ਖਾ ਲਵੇ ਉਸਨੂੰ ਸੱਚਾ ਮੰਨਿਆ ਜਾਵੇਗਾ, ਧਰਮ ਦੀ ਸਹੁੰ ਖਾ ਲਵੋ ਜਿਸਨੇ ਖਾਣੀ ਹੈ। ਕਹਿਣ ਲੱਗੇ, ਜੀ ਠੀਕ ਹੈ। ਕਹਿਣ ਲੱਗਾ, ਗਰੀਬ ਨਵਾਜ਼ ਸੱਚੇ ਪਾਤਸ਼ਾਹ, ਉੱਥੇ ਮੈਂ ਝੂਠੀ ਸਹੁੰ ਖਾ ਲਈ ਉਸ ਪੰਚਾਇਤ ਵਿੱਚ, ਹਕੂਮਤ ਵਿੱਚ, ਹਕੂਮਤ ਦੇ ਅੱਗੇ ਮੈਂ ਝੂਠੀ ਸਹੁੰ ਖਾ ਲਈ। ਅਤੇ ਸੰਸਾਰ ਦਾ ਕਾਨੂੰਨ ਹੈ ਕਿ ਸੰਸਾਰ ਦੀਆਂ ਹਕੂਮਤਾਂ ਅੱਗੇ ਝੂਠ ਬੜਾ ਫਲਦਾ, ਸੱਚ ਜਿਹੜਾ ਇਸ ਨੂੰ ਮਾਰ ਬੜੀ ਪੈਂਦੀ ਹੈ, ਪਰ ਸੰਸਾਰ ਦੀਆਂ ਹਕੂਮਤਾਂ ਵਿੱਚ ਝੂਠ ਬਹੁਤ ਫਲਦਾ, ਬਹੁਤ ਸੁੱਖ ਦਿੰਦਾ ਝੂਠ, ਭਾਵੇਂ ਥੋੜ੍ਹਾ ਸਮਾਂ ਦਿੰਦਾ। ਉਸਨੇ ਕਹਿਣ ਲੱਗਾ, ਮੈਂ ਜਦੋਂ ਝੂਠ ਬੋਲਿਆ ਅਤੇ ਪਰਿਆ ਪੰਚਾਇਤ ਨੇ ਉਹਨਾਂ ਦੇ ਰੋਂਦਿਆਂ ਧੋਂਦਿਆਂ, ਦੂਜੀ ਧਿਰ ਦੇ ਰੋਂਦਿਆਂ ਧੋਂਦਿਆਂ, ਪੁਕਾਰਾਂ ਕਰਦਿਆਂ, ਅਪੀਲਾਂ ਕਰਦਿਆਂ ਵੀ ਉਹਨਾਂ ਦੀ ਇੱਕ ਨਾ ਸੁਣੀ ਅਤੇ ਉਹਨਾਂ ਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਅਦਾਲਤ ਵਿੱਚੋਂ, ਅਤੇ ਜਿਹੜਾ ਸਾਰੀ ਦੀ ਸਾਰੀ ਜਾਇਦਾਦ ਸੀ ਉਸ ਦਾ ਵਾਰਸ ਮੈਨੂੰ ਬਣਾ ਦਿੱਤਾ ਗਿਆ। ਇਹ ਹਵੇਲੀ ਉਸੇ 'ਚੋਂ ਮਿਲੀ ਹੋਈ ਜੇ ਪਾਤਸ਼ਾਹ, ਇਹ ਵੀ ਹਵੇਲੀ ਉਸੇ ਜਾਇਦਾਦ ਦਾ ਇੱਕ ਹਿੱਸਾ ਜੇ। ਪਰ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਅਤੇ ਪ੍ਰੇਤ ਜੋਨ ਵਲ ਵਲ ਆਉ ਤਰੈ ਵਾਲੀ ਗੱਲ ਹੋ ਗਈ। ਗਰੀਬ ਨਵਾਜ਼ ਸੱਚੇ ਪਾਤਸ਼ਾਹ, ਇਸ ਹਵੇਲੀ ਨਾਲ, ਇਸ ਜਾਇਦਾਦ ਨਾਲ ਮੇਰਾ ਇੰਨਾ ਮੋਹ ਬਣ ਗਿਆ, ਝੂਠ ਬੋਲ ਕੇ, ਝੂਠੀ ਸਹੁੰ ਖਾ ਕੇ ਧਰਮ ਦੀ ਮੈਂ ਇਹ ਹਵੇਲੀ ਲਈ ਸੀ, ਪਰਾਇਆ ਹੱਕ ਸੀ, ਇਸ ਪਰਾਏ ਹੱਕ 'ਤੇ ਮੈਂ ਕਬਜ਼ਾ ਕੀਤਾ, ਅੱਜ ਮੇਰੀ ਇਹ ਹਾਲਤ ਹੋ ਗਈ ਹੈ ਕਿ ਮੈਨੂੰ ਹੁਣ ਬੜਾ ਲੰਬਾ ਸਮਾਂ ਹੋ ਗਿਆ ਇਸ ਹਵੇਲੀ ਵਿੱਚ ਧੱਕੇ ਖਾਂਦਿਆਂ, ਇੱਥੇ ਟੱਕਰਾਂ ਖਾਂਦਿਆਂ, ਕੋਈ ਮਨੁੱਖ ਮੇਰੇ ਨਾਲ ਪਿਆਰ ਨਹੀਂ ਕਰਦਾ, ਕੋਈ ਮੈਨੂੰ ਚੰਗਾ ਨਹੀਂ ਆਖਦਾ, ਕੋਈ ਮੇਰੇ ਨੇੜੇ ਨਹੀਂ ਆਉਂਦਾ, ਅਤੇ ਜੇ ਕੋਈ ਆ ਹੀ ਜਾਂਦਾ ਤਾਂ ਮੇਰੀ ਮਤ ਐਸੀ ਬਣੀ ਹੋਈ ਹੈ, ਭੈੜੀ ਮਤ ਵਾਲਾ ਹਾਂ, ਉਸ ਨੂੰ ਮਾਰ ਮੁਕਾਉਂਦਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ, ਤੁਹਾਡਾ ਦਰਸ਼ਨ ਕੀਤਾ, ਦਰਸ਼ਨ ਕਰਨ ਨਾਲ ਠੰਡ ਪੈ ਗਈ ਹੈ, ਹੁਣ ਬਖਸ਼ਿਸ਼ ਕਿਰਪਾ ਕਰੋ, ਮੇਰੀ ਮੁਕਤੀ ਹੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗੰਨਿਆਂ ਦਾ ਸੀਤ ਪ੍ਰਸ਼ਾਦ ਛੱਕ ਕੇ ਇਸ ਦਿਓ ਦੀ ਫਿਰ ਮੁਕਤੀ ਹੋਈ ਸੀ। ਮੇਰਾ ਅਰਜ਼ ਕਰਨ ਤੋਂ ਭਾਵ ਸੀ, ਇਹਦਾ ਕਾਰਨ ਕੀ ਸੀ? ਇਹਦਾ ਕਾਰਨ ਸੀ ਹੱਕ ਪਰਾਇਆ। ਪਰਾਇਆ ਹੱਕ ਜਿਹੜਾ ਹੈ ਉਸ ਨੇ ਇਸ ਨੂੰ ਇੱਥੋਂ ਤੱਕ ਲੈ ਗਿਆ। ਸੰਤ ਗਿਆਨ ਸਿੰਘ ਜੀ ਇੱਕ ਬਚਨ ਸੁਣਾਉਂਦੇ ਹੁੰਦੇ ਸਨ, ਉਹ ਕਹਿੰਦੇ ਸੀ ਕਿ ਕਹਿੰਦੇ ਸਾਡੇ ਵੇਖਣ ਦੀਆਂ ਗੱਲਾਂ ਨੇ ਕਿ ਸਾਡਾ ਹੀ ਇੱਕ ਆਦਮੀ ਸੀ ਅਤੇ ਉਹ ਫੌਜ ਵਿੱਚ ਨੌਕਰੀ ਕਰਦਾ ਸੀ ਅਤੇ ਉਹਦੀ ਡਿਊਟੀ ਸੀ ਸਟੋਰ 'ਤੇ, ਕਹਿੰਦੇ ਨੇ ਸਟੋਰ 'ਤੇ ਡਿਊਟੀ ਸੀ, ਅਤੇ ਉਹ ਜਿਹੜਾ ਘੋੜਿਆਂ ਖੱਚਰਾਂ ਦੀ ਖੁਰਾਕ ਆਉਂਦੀ ਸੀ ਨਾ ਫੌਜ ਵਿੱਚ, ਉਹ ਘੋੜਿਆਂ ਖੱਚਰਾਂ ਦੀ ਖੁਰਾਕ ਖਾ ਜਾਇਆ ਕਰਦਾ ਸੀ, ਭਾਵ ਉਹਨੂੰ ਵੇਚ ਕੇ ਪੈਸੇ ਵੱਟ ਕੇ ਆਪਣੀ ਜੇਬ 'ਚ ਪਾ ਲੈਂਦਾ ਸੀ, ਧਨ ਇਕੱਠਾ ਕਰੀ ਜਾਂਦਾ ਸੀ। ਕਹਿਣ ਲੱਗੇ, ਧਨ ਤਾਂ ਉਹਨੇ ਬਹੁਤ ਇਕੱਠਾ ਕਰ ਲਿਆ, ਪਰ ਜਦੋਂ ਸਮਾਂ ਆਇਆ ਅਤੇ ਫਿਰ ਸਮੇਂ ਨੇ ਉਸ 'ਤੇ ਜਦੋਂ ਵਾਰਦ ਹੋਇਆ ਸਮਾਂ, ਤਾਂ ਉਸ ਨੂੰ ਐਸਾ ਰੰਗ ਵਿਖਾ ਲਿਆ ਕਿ ਜਦੋਂ ਉਹ ਆਦਮੀ ਮਰਨ ਲੱਗਾ ਜਿਨ੍ਹਾਂ ਵਾਸਤੇ ਜਾਇਦਾਦ ਬਣਾਈ ਸੀ, ਉਹ ਤਾਂ ਸਾਰੇ ਮੂੰਹ ਮੋੜ ਗਏ, ਕਿਉਂਕਿ ਸੰਸਾਰ ਦਾ ਇਹ ਕਾਨੂੰਨ ਬਣਿਆ ਹੋਇਆ ਕਿ ਜਿਨ੍ਹਾਂ ਲੋਕਾਂ ਨਾਲ ਬਹੁਤਾ ਮੋਹ ਕਰਦਾ ਉਹ ਸਾਰਿਆਂ ਤੋਂ ਪਹਿਲਾਂ ਮੂੰਹ ਮੋੜਦੇ ਨੇ। ਜਦੋਂ ਉਹ ਸਮਾਂ ਆ ਗਿਆ, ਦੁੱਖਦਾਈ ਸਮਾਂ, ਕਹਿਣ ਲੱਗੇ ਮੰਜੇ 'ਤੇ ਪਿਆ, ਦੁੱਖ ਭੋਗ ਰਿਹਾ ਸੀ, ਕੋਈ ਪੁੱਤਰ ਪੋਤਰਾ ਉਸਦੀ ਬਾਤ ਨਹੀਂ ਸੀ ਪੁੱਛਦਾ, ਦੁਖੀ ਹੋ ਕੇ ਰੋ ਰਿਹਾ ਸੀ। ਪਰ ਜਦੋਂ ਕਹਿੰਦੇ ਨੇ ਆਖਰੀ ਸਮਾਂ ਉਹਦਾ ਆਇਆ ਤੇ ਉਹ ਲੰਮਾ ਪਿਆ ਪਿਆ ਹੋਇਆ, ਮੰਜੇ ਉੱਤੇ ਚੀਕਾਂ ਮਾਰ ਉੱਠਦਾ ਸੀ, ਦੁਹਾਈ ਦਿੰਦਾ ਸੀ। ਉਹਨੂੰ ਪੁੱਛਿਆ, ਕੀ ਹੋਇਆ ਤੈਨੂੰ, ਇੱਦਾਂ ਕਿਉਂ ਕਰਦਾ ਹੈ? ਕਹਿਣ ਲੱਗਾ, ਘੋੜੇ ਅਤੇ ਖੱਚਰਾਂ ਮੇਰੇ ਦੋਵੇਂ ਪਾਸੇ ਜਦੋਂ ਮੈਂ ਅੱਖਾਂ ਮੀਟਦਾ ਉਸੇ ਵੇਲੇ ਮੇਰੇ ਦੋਵੇਂ ਪਾਸੇ ਆ ਜਾਂਦੇ ਨੇ ਅਤੇ ਮੈਨੂੰ ਖਾਣ ਪੈਂਦੇ ਨੇ, ਉਹ ਮੈਨੂੰ ਖਾਣ ਪੈਂਦੇ ਨੇ ਅਤੇ ਇਸ ਕਰਕੇ ਮੈਂ ਬੜਾ ਦੁਖੀ ਹੋ ਰਿਹਾ। ਇੱਕ ਛਿਨ ਭਰ ਵੀ ਮੈਨੂੰ ਆਰਾਮ ਨਹੀਂ ਮਿਲ ਰਿਹਾ। ਜਦੋਂ ਮੇਰੀ ਅੱਖ ਲੱਗਣ ਲੱਗਦੀ ਹੈ ਉਸੇ ਵੇਲੇ ਉਹ ਆਣ ਹਾਜ਼ਰ ਹੁੰਦੇ ਨੇ, ਉਸੇ ਵੇਲੇ ਮੂੰਹ ਅੱਡ ਕੇ ਮੈਨੂੰ ਜਦੋਂ ਖਾਣ ਪੈਂਦੇ ਨੇ ਮੈਂ ਤ੍ਰਭ ਕੇ ਉਸੇ ਵੇਲੇ ਉੱਠ ਪੈਂਦਾ। ਇੰਨਾ ਵੱਡਾ ਦੁੱਖ ਪ੍ਰਾਪਤ ਕਰ ਰਿਹਾ ਹਾਂ ਉਹਨਾਂ ਦਾ ਖਾਣਾ ਖਾ ਕੇ, ਉਹਨਾਂ ਦੀ ਖੁਰਾਕ ਖਾ ਕੇ, ਉਹਨਾਂ ਦਾ ਹੱਕ ਖਾ ਕੇ। ਸੋ ਇਸ ਵਾਸਤੇ ਸਤਸੰਗੀਓ, ਜਿਸ ਜਿਸ ਮਨੁੱਖ ਨੇ ਕਿਸੇ ਦਾ ਵੀ ਹੱਕ ਖਾਧਾ ਉਸ ਦਾ ਹਾਲ ਇਹ ਹੋਇਆ। ਸਾਡੇ ਆਪਣੇ ਇਲਾਕੇ ਦੀ ਗੱਲ ਹੈ, ਇੱਕ ਸ਼ਾਹੂਕਾਰ ਹੁੰਦਾ ਸੀ, ਉਸ ਆਦਮੀ ਨੇ ਕਈ ਪਿੰਡਾਂ ਵਿੱਚ ਉਹਦਾ ਸ਼ਾਹੂਕਾਰਾ ਚੱਲਦਾ ਸੀ, ਬਹੁਤ ਜ਼ਿਆਦਾ ਉਸ ਆਦਮੀ ਨੇ ਧਨ ਇਕੱਠਾ ਕੀਤਾ ਅਤੇ ਲੋਕਾਂ ਦੇ ਘਰ ਉਸ ਨੇ ਗਹਿਣੇ ਲਏ ਹੋਏ ਸਨ, ਲੋਕਾਂ ਦੇ ਘਰ ਗਹਿਣੇ ਲੈ ਲੈਣੇ ਉਸ ਨੇ, ਵਿਆਜ ਦਰ ਵਿਆਜ, ਵਿਆਜ ਦਰ ਵਿਆਜ ਲਾ ਲਾ ਕੇ। ਜਦੋਂ ਬਹੁਤ ਸਾਰਾ ਧਨ ਇਕੱਠਾ ਕਰ ਲਿਆ ਉਸ ਮਨੁੱਖ ਨੇ ਤਾਂ ਕੀ ਹੋਇਆ, ਇੱਕ ਵਾਰੀ ਉਸ ਨੇ ਕਿਸੇ ਲਾਗਲੇ ਪਿੰਡ ਦੀ ਇੱਕ ਬੀਬੀ, ਵਿਧਵਾ ਸੀ, ਈਸਾਈ ਪਰਿਵਾਰ 'ਚੋਂ ਸੀ ਉਹ, ਅਤੇ ਉਹਨਾਂ ਕੋਲ ਹੋਰ ਕੋਈ ਜਾਇਦਾਦ ਤਾਂ ਹੈ ਨਹੀਂ ਸੀ, ਘਰ ਹੀ ਘਰ ਸੀ। ਉਹਨੇ ਸੇਠ ਨੂੰ, ਸ਼ਾਹੂਕਾਰ ਨੂੰ ਜਾ ਕੇ ਆਖਿਆ, ਸ਼ਾਹ ਜੀ ਮੈਨੂੰ ਕਰਜ਼ਾ ਚਾਹੀਦਾ, ਮੈਂ ਆਪਣੀ ਲੜਕੀ ਦਾ ਵਿਆਹ ਦਿੱਤਾ ਹੋਇਆ, ਵਿਆਹ ਕਰਨਾ ਅਤੇ ਮੈਨੂੰ ਕਰਜ਼ਾ ਦਿਓ। ਕਹਿਣ ਲੱਗਾ, ਠੀਕ ਹੈ ਲੈ ਲੈ, ਪਰ ਇੰਨਾ ਵਿਆਜ ਲੱਗੇਗਾ ਅਤੇ ਘਰ ਲਿਖਾਵਾਂਗਾ। ਕਹਿਣ ਲੱਗੀ, ਠੀਕ ਹੈ ਕੋਈ ਨਹੀਂ ਲਿਖਵਾ ਲਓ। ਗਰੀਬੀ ਜਿਹੜੀ ਆ, ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਗਰੀਬੀ ਬਹੁਤ ਮਾੜੀ ਚੀਜ਼ ਹੈ, ਬਹੁਤ ਬੁਰੀ ਚੀਜ਼ ਹੈ। ਉਸ ਨੂੰ ਅਧੀਨ ਕੀਤਾ ਹੋਇਆ ਸੀ ਗਰੀਬੀ ਨੇ, ਉਹਨੇ ਹੱਥ ਜੋੜ ਕੇ ਨਾਲੇ ਤਰਲੇ ਕੀਤੇ ਹੱਥ ਜੋੜੇ ਅਤੇ ਕਹਿਣ ਲੱਗੀ ਕਿ ਤੁਸੀਂ ਕਿਰਪਾ ਕਰੋ, ਮੈਨੂੰ ਧਨ ਜ਼ਰੂਰ ਦੇ ਦਿਓ, ਮਾਇਆ ਜ਼ਰੂਰ ਦੇ ਦਿਓ, ਮੈਂ ਆਪਣੀ ਲੜਕੀ ਦਾ ਵਿਆਹ ਕਰ ਲਵਾਂ ਅਤੇ ਘਰ ਬੇਸ਼ੱਕ ਤੁਸੀਂ ਮੇਰਾ ਗਹਿਣੇ ਲੈ ਲਵੋ। ਕਹਿਣ ਲੱਗੇ, ਠੀਕ ਹੈ ਲੈ ਲੈਣਾ। ਇਹ ਗੱਲ ਜਦੋਂ ਕਰ ਲਈ ਤਾਂ ਕਹਿਣ ਲੱਗਾ, ਪੈਸੇ ਮੈਂ ਤੈਨੂੰ ਪਿੰਡ ਨਹੀਂ ਦਿਆਂਗਾ, ਜੇ ਤੂੰ ਕਹੇ ਕਿ ਘਰ ਬੈਠੀ ਤੈਨੂੰ ਪੈਸੇ ਦੇ ਦਿਆਂ, ਇੱਦਾਂ ਨਹੀਂ ਹੋ ਸਕਦਾ, ਮੇਰੇ ਨਾਲ ਬਟਾਲੇ ਸ਼ਹਿਰ ਜਾਣਾ ਪਵੇਗਾ ਅਤੇ ਉੱਥੇ ਜਾ ਕੇ ਤੈਨੂੰ ਆਪਣਾ ਪਹਿਲਾਂ ਘਰ ਲਿਖਣਾ ਪਵੇਗਾ ਅਤੇ ਫਿਰ ਮੈਂ ਪੈਸੇ ਦਿਆਂਗਾ। ਕਹਿਣ ਲੱਗੀ, ਠੀਕ ਹੈ, ਚਲੇ ਗਏ। ਜਦੋਂ ਜਾ ਕੇ ਉੱਥੋਂ ਆਏ, ਸਮਾਂ ਹੋਰ ਤਰ੍ਹਾਂ ਦਾ ਸੀ, ਜਦੋਂ ਉੱਥੇ ਘਰ ਲਿਖ ਦਿੱਤਾ ਗਿਆ ਅਤੇ ਉਸ ਇਸਤਰੀ ਨੇ ਇਹ ਗੱਲ ਆਖੀ, ਕਹਿਣ ਲੱਗੀ, ਸ਼ਾਹ ਜੀ ਮੈਂ ਜਨਾਨਾ ਸਾਥ ਹਾਂ, ਮੇਰੇ ਕੋਲੋਂ ਕੋਈ ਪੈਸੇ ਖੋ ਨਾ ਲਵੇ, ਇਸ ਕਰਕੇ ਤੁਸੀਂ ਪੈਸੇ ਕੋਲ ਹੀ ਰੱਖੋ, ਮੈਂ ਪਿੰਡ ਜਾ ਕੇ ਲੈ ਲਵਾਂਗੀ, ਮੈਂ ਪਿੰਡ ਜਾ ਕੇ ਲੈ ਲਵਾਂਗੀ। ਜਦੋਂ ਇਹ ਗੱਲ ਆਖੀ ਤਾਂ ਸ਼ਾਹ ਮੰਨ ਗਿਆ, ਕਹਿਣ ਲੱਗਾ, ਠੀਕ ਹੈ ਕੋਈ ਗੱਲ ਨਹੀਂ, ਤੂੰ ਪਿੰਡ ਜਾ ਕੇ ਪੈਸੇ ਲੈ ਲਵੀਂ। ਪਰ ਜਦੋਂ ਉਹਨੂੰ ਪਿੰਡ ਗਏ, ਉਹਦਾ ਪਿੰਡ ਸਾਹਮਣੇ ਆਇਆ, ਜਦੋਂ ਕੋਲ ਆਇਆ, ਸ਼ਾਹ ਦਾ ਪਿੰਡ ਤਾਂ ਅੱਗੇ ਸੀ ਅਤੇ ਉਹਦਾ ਪਿੰਡ ਜਦੋਂ ਆਇਆ ਨਾ ਉਸ ਮਾਈ ਦਾ, ਅਤੇ ਉਹਨੇ ਆਖਿਆ, ਸ਼ਾਹ ਜੀ ਹੁਣ ਮੇਰੀ ਰਕਮ ਮੈਨੂੰ ਦੇ ਦਿਓ। ਕਹਿਣ ਲੱਗਾ, ਕਿਹੜੀ ਰਕਮ ਦੀ ਗੱਲ ਕਰਦੀ ਹੈ, ਰਕਮ ਤਾਂ ਤੈਨੂੰ ਮੈਂ ਦੇ ਦਿੱਤੀ ਹੋਈ ਹੈ, ਤੂੰ ਕਿਹੜੀ ਰਕਮ ਦੀ ਗੱਲ ਕਰਦੀ ਹੈ, ਮੈਂ ਤੈਨੂੰ ਕੋਈ ਰਕਮ ਨਹੀਂ ਦੇਣੀ। ਸਤਸੰਗੀਓ, ਜਦੋਂ ਇਹ ਗੱਲ ਆਖੀ ਤਾਂ ਉਹ ਮਾਈ ਦੁਖੀ ਹੋਈ, ਹੋਰ ਕੀ ਕਰ ਸਕਦੀ ਸੀ। ਉਹ ਬਜ਼ੁਰਗਾਂ ਕੋਲੋਂ ਸੁਣਿਆ, ਕਹਿੰਦੇ ਨੇ ਧਰਤੀ 'ਤੇ ਬਹਿ ਕੇ ਉਹਨੇ ਦੋਵੇਂ ਹੱਥ ਧਰਤੀ 'ਤੇ ਮਾਰ ਕੇ ਆਖਿਆ, ਜਾ ਸ਼ਾਹ ਤੇਰਾ ਕੱਖ ਨਾ ਰਹੇ, ਤੇਰਾ ਕੁਝ ਨਾ ਰਹੇ। ਜਦੋਂ ਇਹ ਗੱਲ ਆਖੀ ਤਾਂ ਸਤਸੰਗੀਓ ਫਿਰ ਕੀ ਹੋਇਆ, ਅੱਜ ਜਿਉਂਦੀ ਜਾਗਦੀ ਮਿਸਾਲ ਹੈ, ਜੇ ਕਿਸੇ ਨੇ ਵੇਖਣਾ ਹੋਵੇ ਮੈਂ ਵਿਖਾ ਸਕਣਾ, ਉਹਦਾ ਪਰਿਵਾਰ ਘਰੋਂ ਬੇਘਰ ਹੋਇਆ ਤੁਰਿਆ ਫਿਰਦਾ ਉਸ ਸ਼ਾਹ ਦਾ। ਇਹ ਗੱਲ ਕਿਸੇ ਇਤਿਹਾਸ ਵਿੱਚੋਂ ਪੜ੍ਹੀ ਹੋਈ ਨਹੀਂ, ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ, ਬਹੁਤ ਸਾਰੀਆਂ ਮਿਸਾਲਾਂ ਮਿਲ ਸਕਦੀਆਂ ਨੇ। ਇਸ ਵਾਸਤੇ ਮੈਂ ਇਹ ਅਰਜ਼ ਕਰ ਰਿਹਾ ਸਾਂ ਕਿ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਭਾਈ ਗੁਰਦਾਸ ਜੀ ਨੇ ਵੀ ਇਸ ਦੇ ਬਾਰੇ ਜ਼ਿਕਰ ਕੀਤਾ ਕਿ ਉਸ ਸੂਅਰ ਉਸ ਗਾਏ ਹੈ, ਪਰ ਧਨ ਹਿੰਦੂ ਮੁਸਲਮਾਨ ਹੈ, ਪਰਾਇਆ ਧਨ ਜਿਹੜਾ ਹੈ ਹਿੰਦੂ ਵਾਸਤੇ ਗਊ ਦੇ ਬਰਾਬਰ ਹੈ, ਗਊ ਦੇ ਬਰਾਬਰ ਦਾ ਨਿਸ਼ੇਧ ਕੀਤਾ ਗਿਆ, ਗਊ ਦੇ ਮਾਸ ਦਾ ਨਿਸ਼ੇਧ ਕੀਤਾ ਗਿਆ ਕਿ ਗਊ ਮਾਸ ਨਹੀਂ ਖਾਣਾ। ਹਿੰਦੂ ਧਰਮ ਵਾਲੇ ਗਊ ਦੀ ਸਹੁੰ ਖਾਂਦੇ ਨੇ, ਮੁਸਲਮਾਨ ਧਰਮ ਵਾਲੇ ਜਿਹੜੇ ਨੇ ਉਹਨਾਂ ਵਿੱਚ ਭਾਵੇਂ ਮਾਸ ਖਾਣਾ ਵਰਜਿਤ ਨਹੀਂ ਪਰ ਫਿਰ ਵੀ ਉਹ ਸੂਰ ਦਾ ਮਾਸ ਨਹੀਂ ਖਾਂਦੇ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਵਾਸਤੇ ਮੁਸਲਮਾਨਾਂ ਵਾਸਤੇ ਉਹ ਸੂਰ ਦੇ ਬਰਾਬਰ ਹੈ ਪਰਾਇਆ ਹੱਕ, ਔਰ ਹਿੰਦੂਆਂ ਵਾਸਤੇ ਉਹ ਗਊ ਦੇ ਬਰਾਬਰ ਹੈ ਪਰਾਇਆ ਹੱਕ। ਜਿਸ ਜਿਸ ਨੇ ਵੀ ਖਾਧਾ ਉਸ ਦਾ ਨੁਕਸਾਨ ਹੀ ਹੋਇਆ। ਮੈਂ ਅਰਜ਼ ਕੀਤੀ ਸੀ ਇਸੇ ਵਾਸਤੇ ਫਕੀਰ ਲੋਕਾਂ ਨੇ, ਸਾਈਂ ਲੋਕਾਂ ਨੇ, ਸਾਧੂ ਲੋਕਾਂ ਨੇ, ਜਿਨ੍ਹਾਂ ਦੇ ਸ੍ਰੇਸ਼ਟ ਮਤ ਵਾਲੇ ਲੋਕ ਸਨ, ਜਿਹੜੇ ਸੁਜਾਨ ਲੋਕ ਸਨ, ਜਿਹੜੇ ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ ਪਹਿਲ ਦਿੱਤੀ ਹੈ ਕਿ ਨਾਮ ਜਪਣ ਵਾਸਤੇ, ਜ਼ਮੀਨ ਤਿਆਰ ਕਰਨ ਵਾਸਤੇ, ਨਾਮ ਰੂਪੀ ਬੀਜ ਬੀਜਣ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਜ਼ਮੀਨ ਤਿਆਰ ਕਰਨੀ ਹੈ ਉਹਦੇ ਵਿੱਚ ਇਹ ਹੋਣਾ ਚਾਹੀਦਾ ਕਿ ਕਿਸੇ ਦਾ ਹੱਕ ਨਾ ਹੋਵੇ, ਕਿਸੇ ਦਾ ਹੱਕ ਨਾ ਆਵੇ। ਸੰਤ ਸੁੰਦਰ ਸਿੰਘ ਜੀ ਮੰਜੀ ਤੋੜ ਵਾਲੇ ਨਾਮਧਾਰੀ ਪੰਥ ਦੇ ਮਹਾਨ ਸਾਧੂ ਹੋਏ ਨੇ। ਉਹਨਾਂ ਨੇ ਕਿਤੇ ਕੰਮ ਕਰਦੇ ਸਨ ਅਤੇ ਕੰਮ ਕਰਦਿਆਂ ਕਰਦਿਆਂ ਇੱਕ ਦਿਨ ਐਸੀ ਗੱਲ ਬਣ ਗਈ ਕਿ ਉਹਨਾਂ ਨੇ ਕੋਈ ਅਜਿਹਾ ਕੰਮ ਕੀਤਾ ਜਿਹਦੇ ਕਰਕੇ ਉਹਨਾਂ ਦਾ ਅਫਸਰ, ਅੰਗਰੇਜ਼ ਅਫਸਰ ਜਿਹੜਾ ਸੀ, ਉਹਨਾਂ 'ਤੇ ਖੁਸ਼ ਹੋ ਗਿਆ। ਉਹਨਾਂ 'ਤੇ ਖੁਸ਼ ਹੋ ਕੇ ਅਤੇ ਸੰਤ ਸੁੰਦਰ ਸਿੰਘ ਜੀ ਨੂੰ ਉਹਨੇ ਆਖਿਆ ਸੀ, ਮੈਂ ਤੁਹਾਨੂੰ ਕੁਝ ਇਨਾਮ ਦੇਣਾ ਚਾਹੁੰਦਾ। ਕਹਿਣ ਲੱਗੇ, ਉਹ ਕਿਉਂ? ਕਹਿੰਦੇ ਨੇ, ਤੁਸੀਂ ਕੰਮ ਕੀਤਾ ਅਤੇ ਆਪਣੇ ਵਿੱਤ ਤੋਂ ਵੱਧ ਕੰਮ ਕੀਤਾ, ਆਪਣੇ ਹੱਕ ਤੋਂ ਵੱਧ ਕੰਮ ਕੀਤਾ, ਇਸ ਵਾਸਤੇ ਮੈਂ ਤੁਹਾਡੇ 'ਤੇ ਖੁਸ਼ ਹੋ ਕੇ ਤੁਹਾਨੂੰ ਇਨਾਮ ਦੇਣਾ ਚਾਹੁੰਦਾ ਹਾਂ। ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਕਦੀ ਐਸੀ ਗੱਲ ਨੂੰ ਪ੍ਰਵਾਨ ਨਹੀਂ ਸਨ ਕਰ ਸਕਦੇ। ਕਹਿਣ ਲੱਗੇ, ਕਦੀ ਨਹੀਂ ਹੋ ਸਕਦਾ, ਮੈਂ ਤਾਂ ਜਿਹੜਾ ਕੰਮ ਕੀਤਾ ਜਿੰਨੀ ਉਹਦੀ ਦਿਹਾੜੀ ਪਹਿਲਾਂ ਲੈਂਦਾ ਹਾਂ ਓਨੀ ਹੁਣ ਲਵਾਂਗਾ, ਮੈਂ ਕੋਈ ਖੈਰਾਤ ਨਹੀਂ ਲੈਣੀ ਚਾਹੁੰਦਾ, ਮੈਂ ਤੇਰੇ ਕੋਲੋਂ ਕੋਈ ਇਨਾਮ ਨਹੀਂ ਲੈਣਾ ਚਾਹੁੰਦਾ। ਨਹੀਂ ਲਿਆ। ਸੰਤ ਜਵਾਹਰ ਸਿੰਘ ਜੀ ਮਿਰਜ਼ੇਵਾਲੀ ਵਾਲੇ ਮਹਾਂਪੁਰਸ਼ ਬੜੇ ਉੱਚ ਕੋਟੀ ਦੇ ਸਾਧੂ ਹੋਏ ਨੇ, ਮਹਾਤਮਾ ਅਤੇ ਸਤਸੰਗੀਓ ਐਸੇ ਸਾਧੂ ਸਨ ਕਿ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ 1925 ਬਿਕਰਮੀ ਵਿੱਚ ਦਰਸ਼ਨ ਕੀਤਾ ਪੰਨਵਾਂ ਨਗਰ ਵਿੱਚ, ਪੰਨਵਾਂ ਨਗਰ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਚਰਨ ਪਾਏ ਸਨ। ਇਹ ਸਖੀ ਸਰਵਰੀਆਂ ਦੇ ਪਰਿਵਾਰ ਵਿੱਚ ਪੈਦਾ ਹੋਏ ਹੋਏ ਮਹਾਂਪੁਰਸ਼ ਸੰਤ ਜਵਾਹਰ ਸਿੰਘ ਜੀ ਮਿਰਜ਼ੇਵਾਲੀਏ। 3 ਕੁ ਮੀਲ ਦਾ ਫੈਸਲਾ ਸੀ ਪਿੰਡ ਦਾ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਏ ਨੇ ਅਤੇ ਇਹ ਦਰਸ਼ਨ ਕਰਨ ਵਾਸਤੇ ਗਏ, ਅਤੇ ਮਨ ਵਿੱਚ ਇੱਕ ਭਾਵਨਾ ਲੈ ਕੇ ਗਏ, ਕਹਿਣ ਲੱਗੇ, ਜੇ ਉਹ ਸੱਚੇ ਸਤਿਗੁਰੂ ਨੇ, ਸੱਚਮੁੱਚ ਹੀ ਉਹ ਸਤਿਗੁਰੂ ਹੋਣਗੇ ਤਾਂ ਮੈਨੂੰ ਬਾਹੋਂ ਫੜ ਕੇ, ਮੇਰਾ ਨਾਂ ਲੈ ਕੇ, ਆਵਾਜ਼ ਮਾਰ ਕੇ ਕਹਿਣਗੇ, ਜਵਾਹਰ ਸਿੰਘ ਭਜਨ ਪੁੱਛ ਲੈ। ਜੇ ਉਹਨਾਂ ਨੇ ਇੰਝ ਕਹਿ ਦਿੱਤਾ ਤਾਂ ਮੈਂ ਭਜਨ ਪੁੱਛ ਲਵਾਂਗਾ। ਸਤਸੰਗੀਓ, ਜਦੋਂ ਇਹ ਇਸ ਤਰ੍ਹਾਂ ਦੀ ਬਿਰਤੀ ਬਣਾ ਕੇ ਗਏ, ਸਖੀ ਸਰਵਰੀਆਂ ਦੇ ਪੁੱਤਰ ਸਨ ਹੁੱਕਾ ਪੀਣ ਵਾਲਿਆਂ ਦੇ, ਪਰ ਸਤਿਗੁਰੂ ਦਾ ਜਿਹਦੇ ਨਾਲ ਸੰਬੰਧ ਹੈ, ਜੁਗਾਂ ਜੁਗਾਂਤਰਾਂ ਦਾ ਸੰਬੰਧ ਹੁੰਦਾ ਸਤਿਗੁਰੂ ਦਾ, ਇੱਕ ਜਨਮ ਦਾ ਸੰਬੰਧ ਨਹੀਂ। ਮਤ ਅਸੀਂ ਸੋਚ ਲਈਏ ਕਿ ਅਸੀਂ ਜਿੰਨੇ ਇੱਥੇ ਇਕੱਤਰ ਹੋਏ ਹਾਂ ਸਾਡਾ ਸਤਿਗੁਰੂ ਜੀ ਨਾਲ ਸੰਬੰਧ ਇਸੇ ਜਨਮ ਦਾ, ਇਸੇ ਜਨਮ ਦਾ ਸੰਬੰਧ ਨਹੀਂ, ਕਈ ਜਨਮਾਂ ਦਾ ਪੁਰਾਣਾ ਸੰਬੰਧ ਹੈ ਜਿਹਦੇ ਕਰਕੇ ਅਸੀਂ ਇਕੱਤਰ ਹੋਏ ਹਾਂ। ਇਹ ਸਤਿਗੁਰੂ ਜੀ ਦੀ ਦਿਆਲਤਾ ਹੈ ਕਿ ਸਾਡੇ 'ਤੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਸਾਨੂੰ ਸਾਡੀ ਉਂਗਲੀ ਫੜ ਕੇ ਸਾਨੂੰ ਇਸ ਮੇਲੇ ਵਿੱਚ, ਇਸ ਸਫ਼ਰ ਨੂੰ, ਸਾਡੇ ਪੰਥ ਨੂੰ ਮੁਕਾ ਰਹੇ ਹਨ। ਤੋ ਸਤਸੰਗੀਓ, ਮੈਂ ਅਰਜ਼ ਕਰ ਰਿਹਾ ਸਾਂ ਕਿ ਸੰਤ ਜਵਾਹਰ ਸਿੰਘ ਜੀ ਦਾ ਪੁਰਾਣਾ ਸੰਬੰਧ ਸੀ, ਪਰ ਸੰਤ ਜਵਾਹਰ ਸਿੰਘ ਜੀ ਨੂੰ ਉਸ ਵਕਤ ਪਤਾ ਨਹੀਂ ਸੀ। ਉਸ ਵੇਲੇ ਤਾਂ ਉਹ ਸਖੀ ਸਰਵਰ ਦੇ ਚੇਲੇ ਸਨ, ਉਸ ਵੇਲੇ ਤਾਂ ਹੁੱਕਾ ਪੀਣ ਵਾਲੇ ਸਨ, ਉਸ ਵੇਲੇ ਤਾਂ ਉਹ ਆਮ ਜੱਟ ਜ਼ਿਮੀਂਦਾਰ ਸਨ। ਪਰ ਸਤਸੰਗੀਓ, ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਗਏ ਤਾਂ ਅੰਤਰਜਾਮੀ ਸਭ ਵਿਦ ਜਾਣ ਹੈ, ਸਾਰਾ ਕੁਝ ਜਾਣਨ ਵਾਲੇ ਘੱਟ ਘੱਟ ਕੇ, ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰਜਾਮੀ ਪੁਰਖ ਸੁਆਮੀ, ਅਨਬੋਲਤ ਹੀ ਜਾਣੋ ਸਭ ਹਾਲ। ਉਹ ਸਤਿਗੁਰੂ ਸੱਚੇ ਪਾਤਸ਼ਾਹ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜਦੋਂ ਵੇਖਿਆ ਕਿ ਜਵਾਹਰ ਸਿੰਘ ਜੀ ਮੱਥਾ ਟੇਕਣ ਵਾਸਤੇ ਆਏ, ਉਸ ਸੁੰਦਰ ਦਿਵ ਮੂਰਤੀ ਜਿਹੜੀ ਆਸਣ 'ਤੇ ਸੁਭਾਏਮਾਨ ਸੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਅਤੇ ਜਵਾਹਰ ਸਿੰਘ ਹੋਰਾਂ ਦੀ ਬਾਹੋਂ ਫੜ ਲਿਆ। 24 ਕੁ ਸਾਲਾਂ ਦਾ ਇਹ ਨੌਜਵਾਨ ਜਿਹਦੇ ਉੱਤੇ ਜਵਾਨੀ ਦਾ ਵੀ ਪੂਰਾ ਜੋਸ਼ ਹੈ, ਜਿਸ ਨੂੰ ਧਰਮ ਬਾਰੇ ਕੋਈ ਜ਼ਿਆਦਾ ਪਤਾ ਨਹੀਂ, ਜਿਹੜਾ ਕੇਵਲ ਸਖੀ ਸਰਵਰ ਨੂੰ ਮੰਨਣ ਵਾਲਾ, ਹਿੰਦੂ ਹੁੰਦਿਆਂ ਸਿੱਖ ਪਰਿਵਾਰ ਵਿੱਚ ਜਨਮ ਲਿਆ ਹੋਇਆ ਵੀ ਮੁਸਲਮਾਨਾਂ ਦਾ ਚੇਲਾ ਹੈ ਜਿਹੜਾ, ਇਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਂਹ ਤੋਂ ਫੜ ਲਿਆ ਆਪਣੇ ਪਵਿੱਤਰ ਹਸਤ ਕਮਲ ਦੇ ਨਾਲ, ਅਤੇ ਬਾਂਹ ਫੜ ਕੇ ਆਖਿਆ, ਜਵਾਰ ਸਿਆਂ ਭਜਨ ਪੁੱਛ ਲੈ, ਹੁਣ ਵੀ ਕੋਈ ਦੇਰ ਹੈ। ਜਦੋਂ ਇਹ ਬਚਨ ਕੀਤਾ ਅਤੇ ਸਤਸੰਗੀਓ ਜਿਹੜੀ ਮਨ ਦੀ ਭਾਵਨਾ ਜਦੋਂ ਪੂਰੀ ਹੋ ਗਈ ਅਤੇ ਉਸ ਵੇਲੇ ਹੱਥ ਜੋੜ ਦਿੱਤੇ, ਕਹਿਣ ਲੱਗੇ, ਗਰੀਬ ਨਵਾਜ ਇਸੇ ਵਾਸਤੇ ਹੀ ਆਇਆ ਹਾਂ, ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ, ਇਸ ਭਵ ਸਾਗਰ ਵਿੱਚੋਂ ਪਾਰ ਲਾ ਦਿਓ ਮੇਰੀ ਬੇੜੀ ਨੂੰ, ਅਨੇਕਾਂ ਪਾਪ ਕਰਮ ਕੀਤੇ ਹਨ ਸੱਚੇ ਪਾਤਸ਼ਾਹ, ਬਖਸ਼ਿਸ਼ ਕਰੋ, ਮੇਰੇ ਕੰਨ ਵਿੱਚ ਆਪਣਾ ਗੁਰਮੰਤਰ ਦੇ ਕੇ ਇਸ ਭਵ ਸਾਗਰ ਵਿੱਚੋਂ ਪਾਰ ਕਰ ਦਿਓ। ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਹਨਾਂ ਦੇ ਕੰਨ ਵਿੱਚ ਗੁਰਮੰਤਰ ਦੇ ਦਿੱਤਾ। ਜਦੋਂ ਗੁਰਮੰਤਰ ਦੇ ਦਿੱਤਾ ਤਾਂ ਬਿਰਤੀ ਬਦਲ ਗਈ। ਭੱਟਾ ਨੇ ਸਵਈਆਂ ਵਿੱਚ ਲਿਖਿਆ ਹੈ, ਉਹ ਬੜਾ ਸੁੰਦਰ ਬਚਨ ਕਰਦੇ ਨੇ, ਉਹ ਕਹਿੰਦੇ ਨੇ, ਜਦੋਂ ਸਤਿਗੁਰੂ ਨੂੰ ਵੇਖੀਦਾ ਉਦੋਂ ਕੀ ਹੁੰਦਾ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸੁਣੀਦਾ ਉਦੋਂ ਕੀ ਹੁੰਦਾ, ਜਦੋਂ ਸਤਿਗੁਰੂ ਦੇ ਸ਼ਬਦ ਨੂੰ ਜਪੀਦਾ ਉਦੋਂ ਕੀ ਹੁੰਦਾ, ਜਦੋਂ ਸਤਿਗੁਰੂ ਦੇ ਚਰਨਾਂ ਨੂੰ ਸਪਰਸ਼ ਕਰੀਦਾ ਉਦੋਂ ਕੀ ਪ੍ਰਾਪਤੀ ਹੁੰਦੀ ਹੈ। ਇਹਦੇ ਬਾਰੇ ਉਹਨਾਂ ਨੇ ਇੱਕ ਸ਼ਬਦ ਲਿਖਿਆ, ਉਹ ਕਹਿੰਦੇ ਨੇ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ, ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹਾ ਹੋਇਆ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋ ਸ੍ਰੀਖੰਡ ਸਤਿਗੁਰ ਕੀ ਆਓ, ਦੁੱਖ ਦਰਿਦਰ ਤਿਨਕੇ ਗਏ ਆ, ਸਤਿਗੁਰੂ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਪਾਇਆ। ਐਸੀ ਕਿਰਪਾ ਹੋ ਗਈ, ਜੀਵਨ ਬਦਲ ਗਿਆ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੁਝ ਬਚਨ ਆਖੇ, ਹੁਕਮ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ, ਜਵਾਰ ਸਿਆਂ ਅੱਜ ਤੋਂ ਲੈ ਕੇ ਪਰਾਏ ਹੱਕ ਤੋਂ ਪਰਹੇਜ਼ ਕਰਨਾ। ਸਭ ਤੋਂ ਪਹਿਲਾਂ ਇਹ ਹੁਕਮ ਕੀਤਾ ਕਿ ਪਰਾਏ ਹੱਕ ਤੋਂ ਪਰਹੇਜ਼ ਕਰਨਾ, ਪਰਾਇਆ ਹੱਕ ਨਹੀਂ ਖਾਣਾ, ਨਾ ਚੋਰੀ ਕਰਕੇ, ਨਾ ਠੱਗੀ ਮਾਰ ਕੇ, ਨਾ ਕਿਸੇ ਤਰੀਕੇ ਨਾਲ ਕਿਸੇ ਕੋਲੋਂ ਮੰਗ ਕੇ ਲੈ ਕੇ ਵੀ ਨਹੀਂ ਖਾਣਾ, ਕਿਸੇ ਤਰੀਕੇ ਨਾਲ ਵੀ ਪਰਾਇਆ ਹੱਕ ਨਹੀਂ ਖਾਣਾ, ਬਚ ਕੇ ਰਹਿਣਾ ਪਰਾਏ ਹੱਕ ਤੋਂ। ਅਤੇ ਦੂਸਰੀ ਗੱਲ ਹੈ, ਨਾਮ ਜਪਣਾ ਸਵਾਸ ਸਵਾਸ, ਅੰਮ੍ਰਿਤ ਵੇਲੇ ਦਾ ਇਸ਼ਨਾਨ ਨਹੀਂ ਛੱਡਣਾ, ਅਤੇ ਮਾਲਾ ਫੇਰਨੀ ਹੈ। ਇਹ ਹੁਕਮ ਕੀਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ। ਜਿੱਥੇ ਸੰਤ ਜਵਾਹਰ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਦੂਜੇ ਹੁਕਮਾਂ ਨੂੰ ਮੰਨਣ ਵਾਸਤੇ, ਨਾਮ ਜਪਣ ਦਾ ਹੁਕਮ ਮੰਨਣ ਵਾਸਤੇ ਕਿ ਸਵਾਸ ਸਵਾਸ ਨਾਮ ਜਪਣਾ, ਆਪਣੀ ਨੀਂਦ ਨੂੰ ਜਿੱਤਿਆ, ਨੀਂਦ ਦਾ ਪੂਰਨ ਰੂਪ ਵਿੱਚ ਤਿਆਗ ਕੀਤਾ ਸੰਤ ਜਵਾਹਰ ਸਿੰਘ ਜੀ ਨੇ। ਜਿੱਥੇ ਸੰਤ ਜਵਾਹਰ ਸਿੰਘ ਜੀ ਨੇ ਸਤਿਗੁਰੂ ਜੀ ਦਾ ਹੁਕਮ ਮੰਨਣ ਵਾਸਤੇ ਦੁਨੀਆ ਨਾਲੋਂ ਇੱਕ ਵੱਖਰੀ ਮਿਸਾਲ ਕਾਇਮ ਕਰ ਦਿੱਤੀ ਨਾਮ ਜਪ ਕੇ, ਜਿਹੜਾ ਇਹ ਬਚਨ ਸੀ ਕਿ ਸਿੜੀ ਤੱਕ ਨਾਮ ਜਪਣਾ ਅਤੇ ਸਿੜੀ ਤੱਕ ਮਾਲਾ ਫੇਰਨੀ ਹੈ, ਉਹ ਸਤਿਗੁਰੂ ਰਾਮ ਸਿੰਘ ਜੀ ਦੇ ਬਚਨ ਨੂੰ ਸਾਰਥਿਕ ਕਰ ਵਿਖਾਇਆ। ਉਸ ਵਕਤ ਸੰਤ ਜਵਾਹਰ ਸਿੰਘ ਜੀ ਨੇ ਜਦੋਂ ਆਪਣੇ ਸੇਵਕਾਂ ਨੂੰ ਕੁਝ ਕੁ ਨੂੰ ਔਰ ਆਪਣੇ ਪੁੱਤਰ ਗੁਰਮੁਖ ਸਿੰਘ ਨੂੰ ਕੋਲ ਸੱਦ ਕੇ ਸੰਤਾਂ ਨੇ ਹੁਕਮ ਕੀਤਾ, ਮੈਂ ਅੱਜ ਚੜ੍ਹਾਈ ਕਰ ਜਾਣਾ, ਅੱਜ ਮੇਰਾ ਸਮਾਂ ਆ ਗਿਆ, ਮੈਂ ਚੜ੍ਹਾਈ ਕਰ ਜਾਣਾ, ਪਰ ਇੱਕ ਗੱਲ ਯਾਦ ਰੱਖਿਓ, ਮੇਰੀ ਮਾਲਾ ਵੀ ਫਿਰਦੀ ਰਹੇਗੀ ਅਤੇ ਮੇਰੀ ਰਸਨਾ ਵੀ ਚੱਲਦੀ ਰਹੇਗੀ, ਅਤੇ ਇਹ ਨਾ ਸਮਝ ਲਿਓ ਕਿ ਮੈਂ ਹਾਲੇ ਜਿਉਂਦਾ ਹਾਂ, ਮੈਂ ਚੜ੍ਹਾਈ ਕਰ ਚੁੱਕਿਆ ਹੋਵਾਂਗਾ। ਜਦੋਂ ਮੇਰੇ ਸਰੀਰ ਨੂੰ ਅਰਥੀ 'ਤੇ ਰੱਖ ਦਿਓਗੇ, ਅਗਨੀ 'ਤੇ ਰੱਖ ਦਿਓਗੇ ਅਤੇ ਅਗਨੀ ਲਾਉਣ ਲੱਗੋਗੇ, ਉਸ ਵੇਲੇ ਮੇਰੀ ਮਾਲਾ ਵੀ ਛੁੱਟ ਜਾਵੇਗੀ ਅਤੇ ਫਿਰ ਰਸਨਾ ਬੰਦ ਹੋਣੀ ਹੈ, ਕਿਉਂਕਿ ਸਤਿਗੁਰਾਂ ਦਾ ਹੁਕਮ ਹੈ ਸਿੜੀ ਤੱਕ ਨਾਮ ਜਪਣਾ ਅਤੇ ਸਿੜੀ ਤੱਕ ਮਾਲਾ ਫੇਰਨੀ ਹੈ। ਪਰ ਇਹ ਕਿਉਂ ਹੋ ਸਕਿਆ? ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਦਾ ਜਿਹੜਾ ਪਹਿਲਾ ਹੁਕਮ ਸੀ ਨਾ, ਉਸ ਨੂੰ ਦ੍ਰਿੜਤਾ ਨਾਲ ਮੱਲਿਆ ਸੰਤਾਂ ਨੇ। ਉਹ ਬਚਨ ਸੀ ਕਿ ਪਰਾਇਆ ਹੱਕ ਨਹੀਂ ਖਾਣਾ। ਸੰਤ ਤੁਰੇ ਜਾ ਰਹੇ ਸਨ, ਨਾਲ ਪਿੱਛੇ ਪਿੱਛੇ ਦੋ ਤਰ੍ਹਾਂ ਤੁਰਿਆ ਜਾ ਰਿਹਾ ਸੀ ਸੰਤਾਂ ਦਾ, ਅਤੇ ਉਸ ਦੇ ਹੱਥ ਵਿੱਚ ਦਾਤਰੀ ਫੜੀ ਹੋਈ ਸੀ, ਅਤੇ ਜਿਸ ਤਰ੍ਹਾਂ ਬੱਚਿਆਂ ਦਾ ਸੁਭਾਅ ਹੁੰਦਾ, ਦਾਤਰੀ ਨੂੰ ਉਂਗਲ 'ਤੇ ਚਾੜ ਕੇ ਅਤੇ ਇਸ ਤਰ੍ਹਾਂ ਕਰਕੇ ਉਹ ਬੱਚਾ ਜਿਹੜਾ ਸੀ ਉਸ ਵਕਤ ਉਹ ਘੁਮਾਉਂਦਾ ਜਾ ਰਿਹਾ ਸੀ ਸੰਤਾਂ ਦਾ ਦੋ ਤਰ੍ਹਾਂ ਪਿੱਛੇ ਪਿੱਛੇ। ਸੰਤਾਂ ਨੇ ਪਿੱਛੇ ਭੌਂ ਕੇ ਵੇਖਿਆ ਕਿ ਲਾਗੇ ਜਿਨ੍ਹਾਂ ਦੀ ਜ਼ਮੀਨ ਸੀ, ਜਿਨ੍ਹਾਂ ਦੀ ਕਣਕ ਸੀ, ਉਸ ਕਣਕ ਦੇ ਸਿੱਟਿਆਂ ਨੂੰ ਉਹ ਦਾਤਰੀ ਵੱਜਦੀ ਜਾਂਦੀ ਹੈ ਅਤੇ ਸਿੱਟੇ ਧਰਤੀ 'ਤੇ ਡਿੱਗਦੇ ਜਾਂਦੇ ਨੇ। ਜਦੋਂ ਇਹ ਚੀਜ਼ ਵੇਖੀ ਸੰਤਾਂ ਨੇ ਤਾਂ ਕਹਿਣ ਲੱਗੇ, ਕਾਕਾ ਇੰਜ ਨਹੀਂ ਕਰੀਦਾ, ਇਹ ਪਰਾਇਆ ਹੱਕ ਹੈ, ਇਹਦਾ ਨੁਕਸਾਨ ਨਹੀਂ ਕਰੀਦਾ ਪੁਰਾਣੇ ਪਰਾਏ ਹੱਕ ਦਾ। ਅਤੇ ਨਾਲੇ ਹੁਕਮ ਕੀਤਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਫਰਕ ਪੈਂਦਾ ਇਹਦੇ ਨਾਲ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਮੰਨਣ ਵਾਸਤੇ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਕਿ ਪਰਾਇਆ ਹੱਕ ਨਹੀਂ ਖਾਣਾ, ਪਰਾਏ ਹੱਕ ਦਾ ਨੁਕਸਾਨ ਨਹੀਂ ਕਰਨਾ। ਅਤੇ ਇਹ ਸੋਚ ਕੇ ਅਤੇ ਇਹ ਬਚਨ ਕਰਕੇ ਸੰਤਾਂ ਨੇ ਉਹ ਜਿਹੜੇ ਸਿੱਟੇ ਸਨ ਆਪਣੀ ਝੋਲੀ ਵਿੱਚ ਪਾ ਲਏ ਅਤੇ ਝੋਲੀ ਵਿੱਚ ਪਾ ਕੇ ਉਹਨਾਂ ਦੇ ਘਰ ਚਲੇ ਗਏ। ਉਹਨਾਂ ਨੂੰ ਜਾ ਕੇ ਆਵਾਜ਼ ਮਾਰੀ, ਕਹਿਣ ਲੱਗੇ ਘਰ ਵਾਲਿਓ, ਆਹ ਕੁਝ ਸਾਡੇ ਕੋਲੋਂ ਤੁਹਾਡਾ ਨੁਕਸਾਨ ਹੋ ਗਿਆ। ਕਹਿਣ ਲੱਗੇ ਸੰਤ ਜੀ ਕੋਈ ਗੱਲ ਨਹੀਂ, ਬੱਚਾ ਸੀ, ਬੱਚੇ ਕੋਲ ਹੋ ਗਿਆ, ਕੋਈ ਗੱਲ ਨਹੀਂ। ਜਦੋਂ ਸੰਤਾਂ ਨੇ ਦੱਸਿਆ ਤਾਂ ਉਹਨਾਂ ਨੇ ਇਹ ਗੱਲ ਆਖੀ, ਬੱਚੇ ਕੋਲ ਹੋ ਗਿਆ ਜੀ, ਕੋਈ ਗੱਲ ਨਹੀਂ, ਤੁਸੀਂ ਖਿਮਾ ਕਰੋ, ਕਿਰਪਾ ਕਰੋ। ਸੰਤ ਕਹਿਣ ਲੱਗੇ ਨਹੀਂ, ਇਸ ਤਰ੍ਹਾਂ ਨਹੀਂ, ਇਹ ਗੱਲ ਨਹੀਂ ਕਿ ਤੁਹਾਡੀ ਖਿਮਾ ਦੀ ਗੱਲ ਹੈ ਜਾਂ ਤੁਹਾਡੀ ਗੱਲ ਹੈ ਕੋਈ, ਮੇਰੇ ਸਤਿਗੁਰੂ ਦੇ ਹੁਕਮ ਵਿੱਚ ਫਰਕ ਪੈਂਦਾ। ਇਸ ਵਾਸਤੇ ਮੇਰਾ ਇਹ ਫਰਜ਼ ਬਣਦਾ ਅਤੇ ਤੁਸੀਂ ਇਹ ਕਿਰਪਾ ਕਰੋ ਕਿ ਮੈਨੂੰ ਸਾਨੂੰ ਡੰਨ ਲਾਓ ਜਿਹੜਾ ਲਾਉਣਾ, ਅਤੇ ਅਸੀਂ ਡੰਨ ਭੁਗਤੀਏ, ਫਿਰ ਸਾਡੇ ਸਤਿਗੁਰੂ ਦਾ ਹੁਕਮ ਮੰਨਿਆ ਜਾਵੇਗਾ। ਕਹਿਣ ਲੱਗੇ ਸੰਤ ਜੀ ਇੱਦਾਂ ਨਹੀਂ ਹੋ ਸਕਦਾ। ਪਰ ਸੰਤਾਂ ਨੇ ਕੀ ਕੀਤਾ, ਕਹਿਣ ਲੱਗੇ ਜੇ ਤੁਸੀਂ ਡੰਨ ਨਹੀਂ ਨਾ ਲਾਉਂਦੇ ਤਾਂ ਫਿਰ ਅਸੀਂ ਆਪਣੇ ਆਪ ਨੂੰ ਆਪ ਡੰਨ ਲਾ ਲੈਂਦੇ ਹਾਂ। ਆਪ ਕਈ ਫੜ ਕੇ ਸਾਰਾ ਦਿਨ ਉਹਨਾਂ ਦਾ ਕਮਾਦ ਗੋਡਿਆ, ਆਪ ਕਮਾਦ ਗੋਡਿਆ, ਇਸ ਵਾਸਤੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਕਿਤੇ ਫਰਕ ਨਾ ਪੈ ਜਾਵੇ, ਸਤਿਗੁਰੂ ਰਾਮ ਸਿੰਘ ਦੇ ਹੁਕਮ ਨੂੰ ਪੂਰਨ ਰੂਪ ਵਿੱਚ ਮੰਨਿਆ ਜਾਵੇ। ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਮੰਨਣ ਵਾਸਤੇ ਉਹਨਾਂ ਨੇ ਇੰਨਾ ਜ਼ਿਆਦਾ ਯਤਨ ਕੀਤਾ। ਇੱਕ ਵਾਰ ਆਪਣੀ ਭੈਣ ਦੇ ਪਿੰਡ ਇੱਥੇ ਘੋਨੇ ਵਾਲੇ ਆਏ ਹੋਏ ਸਨ ਸੰਤ। ਘੋਨੇ ਪਿੰਡ ਜਿਹੜਾ ਸੀ ਇਹ ਰਾਵੀ ਤੋਂ ਉਰਲੇ ਪਾਸੇ ਸੀ ਅਤੇ ਮਿਰਜ਼ੇ ਵਾਲੀ ਜਿਹੜੀ ਸੀ ਉਹ ਪਿੰਡ ਪਾਸੇ ਸੀ। ਅਤੇ ਘੋਨੇ ਵਾਲੇ ਆਏ ਸਨ ਸੰਤ, ਅਤੇ ਘੋਨੇ ਵਾਲੇ ਆਣ ਕੇ ਅਤੇ ਸੰਤਾਂ ਨੇ ਇਹ ਬਚਨ ਕੀਤਾ ਕਿ ਮੈਨੂੰ ਮੱਝ ਦਾ ਦੁੱਧ ਤਾਂ ਸਿਖਾਉਂਦਾ ਨਹੀਂ, ਮੈਂ ਡਾਚੀ ਦਾ ਦੁੱਧ, ਬੋਤੀ ਦਾ ਦੁੱਧ ਪੀ ਲਿਆ ਕਰਾਂਗਾ, ਜੇ ਤੁਸੀਂ ਪਿਆਉਣਾ ਹੋਵੇ ਤਾਂ ਮੈਂ ਉਹ ਛਕ ਲਿਆ ਕਰਾਂਗਾ। ਕਹਿਣ ਲੱਗੇ ਠੀਕ ਹੈ ਜੀ। ਉਹਨਾਂ ਨੇ ਉਹ ਬੋਤੀ ਦਾ ਦੁੱਧ ਛਕਾਉਣਾ ਸ਼ੁਰੂ ਕਰ ਦਿੱਤਾ, ਪਰ ਸੰਤਾਂ ਨੇ ਨਾਲ ਇਹ ਬਚਨ ਕਰ ਲਿਆ ਸੀ ਕਿ ਜੇ ਮੈਨੂੰ ਦੁੱਧ ਛਕਾਉਣਾ ਤਾਂ ਇਹ ਕਿਸੇ ਦੇ ਪੱਠੇ ਨਾ ਖਾਵੇ, ਇਹ ਪੱਠੇ ਕੇਵਲ ਤੁਹਾਡੇ ਪਾਏ ਹੋਏ ਖਾਵੇ ਅਤੇ ਤੁਹਾਡੀ ਜ਼ਮੀਨ ਵਿੱਚੋਂ ਖਾਵੇ, ਕਿਸੇ ਦੇ ਪੱਠੇ ਨਾ ਖਾਵੇ ਇਹ ਬੋਤੀ। ਕਹਿਣ ਲੱਗੇ ਜੀ ਠੀਕ ਹੈ। ਇੱਕ ਦਿਨ ਕਿਸੇ ਕਾਰਨ ਕਰਕੇ ਉਹ ਬੋਤੀ ਖੁੱਲ੍ਹ ਗਈ ਅਤੇ ਬੋਤੀ ਕਿਸੇ ਦੇ ਦੋ ਚਾਰ ਬੁਰਕੀਆਂ ਮਾਰ ਆਈ ਕਿਸੇ ਦੀ ਫਸਲ ਨੂੰ, ਉਹਨਾਂ ਨੇ ਲਿਆ ਕੇ ਬੰਨ੍ਹ ਦਿੱਤੀ। ਜਦੋਂ ਚੋ ਕੇ ਸੰਤਾਂ ਨੂੰ ਦੁੱਧ ਛਕਾਇਆ ਗਿਆ ਅਤੇ ਸਵੇਰੇ ਕਹਿਣ ਲੱਗੇ ਭਾਈ ਗੁਰਮੁਖੋ ਮੈਂ ਚੱਲਿਆ। ਕਹਿੰਦੇ ਸੰਤ ਜੀ ਕੀ ਗੱਲ ਹੋਈ ਹੈ, ਕਿਉਂ ਚੱਲੇ ਹੋ ਤੁਸੀਂ? ਕਹਿਣ ਲੱਗੇ ਇਸ ਵਾਸਤੇ ਚੱਲਿਆ ਕਿ ਤੁਸੀਂ ਮੇਰੇ ਨਾਲ ਰਾਤੀ ਧੋਖਾ ਕੀਤਾ। ਕਹਿੰਦੇ ਸੰਤ ਜੀ ਕੀ ਹੋਇਆ? ਕਹਿੰਦੇ ਨੇ ਹੋਇਆ ਇਹ ਹੈ ਕਿ ਤੁਹਾਡੀ ਬੋਤੀ ਕਿਸੇ ਦੇ ਪੱਠੇ ਖਾ ਆਈ ਹੈ। ਉਹ ਛਕਣ ਦੇ ਨਾਲ, ਉਹ ਛਕਣ ਦੇ ਨਾਲ ਮੇਰੇ ਅੰਦਰ ਇਹ ਫਰਕ ਪੈ ਗਿਆ ਕਿ ਮੇਰੀ ਬਿਰਤੀ ਨਹੀਂ ਲੱਗੀ, ਮੇਰੀ ਬਿਰਤੀ ਨਹੀਂ ਲੱਗੀ, ਇਸ ਵਾਸਤੇ ਮੈਂ ਇਹ ਕੰਮ ਨਹੀਂ ਕਰਨਾ, ਮੈਂ ਚਲੇ ਜਾਵਾਂਗਾ। ਚਲੋ ਉਹਨਾਂ ਨੇ ਖੈਰ ਖਿਮਾ ਮੰਗੀ, ਐਸੇ ਸਾਧੂ ਹੋਏ ਨੇ। ਇੱਕ ਛੋਟਾ ਜਿਹਾ ਬਚਨ ਹੋਰ ਅੱਗੇ ਆ ਗਿਆ ਹੈ, ਮੈਂ ਮਜ਼ਬੂਰ ਹਾਂ ਉਹ ਕਰ ਦੇਣਾ ਚਾਹਾਂਗਾ, ਆਪਣੀ ਅੱਖੀਂ ਵੇਖੀ ਹੋਈ ਗੱਲ ਹੈ। ਸਾਡੇ ਨਗਰ ਦੇ ਕੋਲ ਇੱਕ ਛੋਟਾ ਜਿਹਾ ਨਗਰ ਹੈ ਚੌੜਾ, ਉੱਥੇ ਸੰਤ ਹਰਮਨ ਸਿੰਘ ਜੀ ਨਾਮਧਾਰੀ ਰਹਿੰਦੇ ਨੇ, ਨਾਮਧਾਰੀ ਪੰਥ ਦੇ ਇੱਕ ਬੜੇ ਵਧੀਆ ਸਾਧੂ ਹੋਏ ਨੇ। ਸ਼੍ਰੀ ਭੈਣੀ ਸਾਹਿਬ ਲੰਗਰ ਵਿੱਚ ਉਹਨਾਂ ਨੇ ਤਕਰੀਬਨ 14 ਸਾਲ ਪ੍ਰਸ਼ਾਦੇ ਚੋਪੜਨ ਦੀ ਸੇਵਾ ਜ਼ਿਆਦਾ ਕਰਦੇ ਹੁੰਦੇ ਸਨ ਸੰਤ ਅੱਛਰ ਸਿੰਘ ਜੀ। ਸੰਤ ਅੱਛਰ ਸਿੰਘ ਜੀ ਦਾ ਰੋਜ਼ਾਨਾ ਦਾ ਨਿਯਮ ਸੀ ਕਿ ਉਹ ਸੈਰ ਜ਼ਰੂਰ ਕਰਦੇ ਸਨ ਅਤੇ ਸੈਰ ਕਰਦੇ ਕਰਦੇ ਸਮਰਾਵਾਂ ਨਗਰ ਤੋਂ ਚੌੜੇ ਆ ਜਾਣਾ, ਸਾਡੇ ਨਗਰ ਆ ਜਾਣਾ, ਇਸ ਤਰ੍ਹਾਂ ਉਹਨਾਂ ਰੋਜ਼ ਸੈਰ ਕਰਨੀ, ਇੱਥੇ ਰਹਿੰਦਿਆਂ ਵੀ ਕਰਦੇ ਸਨ ਅਤੇ ਪਿੰਡ ਰਹਿ ਕੇ ਵੀ ਕਰਦੇ ਸਨ। ਇੱਕ ਦਿਨ ਉੱਥੇ ਗਏ ਅਤੇ ਉਹਨਾਂ ਨੇ ਦੁੱਧ ਛਕਾਇਆ। ਸੰਤਾਂ ਨੂੰ ਜਦੋਂ ਦੁੱਧ ਛਕਾਇਆ ਨਾ, ਅਤੇ ਦੁੱਧ ਛਕਦਿਆਂ ਛਕਦਿਆਂ ਹੀ ਸਾਧ ਸੰਗਤ ਜੀ ਐਸਾ ਕੰਮ ਬਣਿਆ ਕਿ ਹਾਲੇ ਭਾਂਡਾ ਰੱਖਿਆ ਹੀ ਸੀ ਅਤੇ ਸੰਤਾਂ ਨੂੰ ਉਲਟੀ ਆ ਗਈ ਅਤੇ ਦੁੱਧ ਬਾਹਰ ਨਿਕਲ ਆਇਆ। ਜਦੋਂ ਦੁੱਧ ਬਾਹਰ ਨਿਕਲ ਆਇਆ ਤਾਂ ਕਹਿਣ ਲੱਗੇ ਸੰਤ ਅੱਛਰ ਸਿੰਘ ਜੀ, ਕਹਿੰਦੇ ਨੇ ਹਰਬੰਸ ਸਿਆਂ, ਦੁੱਧ ਵਿੱਚ ਕੀ ਪਾਇਆ ਸੀ, ਇਹ ਖਲੋਤਾ ਨਹੀਂ ਅੰਦਰ? ਕਹਿਣ ਲੱਗੇ ਸੰਤ ਜੀ ਕੁਝ ਨਹੀਂ ਸੀ ਪਾਇਆ। ਕਹਿਣ ਲੱਗੇ ਉਹ ਕਿਤੇ ਧੱਕੇ ਨਾਲ ਤਾਂ ਨਹੀਂ ਸੀ ਮੱਝ ਦਾ ਚੋਇਆ? ਕਹਿਣ ਲੱਗੇ ਹਾਂ ਸੰਤ ਜੀ, ਟੀਕਾ ਤਾਂ ਜ਼ਰੂਰ ਲਾਇਆ ਸੀ ਉਹਨੂੰ ਚੋਣ ਵਾਸਤੇ। ਕਹਿਣ ਲੱਗੇ ਧੱਕੇ ਨਾਲ ਚੋਇਆ ਸੀ, ਮੇਰੇ ਅੰਦਰ ਨਹੀਂ ਪਚਿਆ। ਇੰਨੀਆਂ ਬਿਰਤੀਆਂ ਨਿਰਮਲ ਹੋ ਗਈਆਂ ਨਾਮ ਜਪ ਜਪ ਕੇ,
ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇਹ ਹੁਕਮ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੋ ਹੁਕਮ ਹਨ ਕਿ ਨਾਮ ਰੂਪੀ ਬੀਜ ਨੂੰ ਉਗਾਉਣ ਵਾਸਤੇ, ਇਸ ਬੂਟੇ ਨੂੰ ਪੂਰਨ ਰੂਪ ਵਿੱਚ ਫਲੀਭੂਤ ਕਰਨ ਵਾਸਤੇ ਇਹਦੀ ਜ਼ਮੀਨ ਤਿਆਰ ਕਰਨ ਤੋਂ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਉਹ ਹੈ ਪਰਾਏ ਹੱਕ ਤੋਂ ਬਚਣਾ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਸਤਿ ਸ਼੍ਰੀ ਅਕਾਲ।